ਇਹ ਵੀ ਮੋਹਰ ਗੁਰੂ ਗ੍ਰੰਥ ਸਾਹਿਬ ਜੀ ਨੇ ਆਪ ਲਾਈ ਹੈ, ਆਪਾਂ ਕਿਸੇ ਬੰਦੇ ਦੀ ਗੱਲ ਨਹੀਂ ਹਜੇ ਕਰ ਰਹੇ। ਸਾਹਿਬ ਜੀ ਨੇ ਕਿਹਾ ਸੋਰਠ ਸੋ ਰਸ ਪੀਜੀਐ ਕਬੋ ਨਾ ਪਿਕਾਓ। ਇਹ ਇੱਕ ਐਸਾ ਰਾਗ ਹੈ, ਵੈਸੇ ਤਾਂ ਜਿਤਨੇ ਵੀ ਸਮਗਰ ਰਾਗ ਗੁਰੂ ਗ੍ਰੰਥ ਸਾਹਿਬ ਅੰਦਰ ਨੇ, ਭਾਵੇਂ ਉਹ ਮੁੱਖ ਰਾਗ 'ਚ ਹੋ, ਭਾਵੇਂ ਉਹ ਛਾਇਆ ਲਾਗ ਰਾਗ ਹੋ, ਜਿਵੇਂ ਦੋ ਮਿਕਸ ਹੋ ਕੇ ਬਣਦੇ ਨੇ, ਕੋਈ ਐਸਾ ਰਾਗ ਨਹੀਂ ਜਿਸ ਰਾਗ ਦੇ ਵੀ ਆਪਣਾ ਕੋਈ ਪ੍ਰਭਾਵ ਜਾਂ ਕੋਈ ਆਪਣੀ ਦੁਨੀਆ ਨਾ ਹੋਵੇ। ਉਹ ਵੱਖਰੀ ਗੱਲ ਹੈ। ਫਿਰ ਤੁਹਾਡੇ ਚਰਨਾਂ 'ਚ ਬੇਨਤੀ ਹੈ, ਬੜੇ ਧਿਆਨ ਨਾਲ ਸੁਣਨਾ, ਵੇਖੋ ਸ਼ਬਦ ਤੋਂ ਪਹਿਲਾਂ, ਫਿਰ ਬਣੇ ਬੇਨਤੀ ਸਮਝਿਓ, ਸ਼ਬਦ ਤੋਂ ਪਹਿਲਾਂ ਗੁਰਬਾਣੀ ਤੋਂ ਪਹਿਲਾਂ ਰਾਗ ਅੰਕਿਤ ਹੈ। ਇਹਦਾ ਕੋਈ ਮਤਲਬ ਹੈ ਬੇ ਮਤਲਬਾ ਤੇ ਗੁਰੂ ਗ੍ਰੰਥ ਸਾਹਿਬ ਅੰਦਰ ਇੱਕ ਕੋਈ ਕੰਨਾ ਦਾ ਅੰਕੜ ਵੀ ਨਹੀਂ, ਕਿਉਂਕਿ ਗੁਰਬਾਣੀ ਲਈ ਅਸੀਂ ਸ਼ਬਦ ਪੜ੍ਹਨੇ, ਬਾਣੀ ਗੁਰੂ ਤੇ ਗੁਰੂ ਸਾਹਿਬ ਜੀਆਂ ਦਾ ਇੱਕ ਇੱਕ ਬੋਲ, ਇੱਕ ਇੱਕ ਸ਼ਬਦ, ਇੱਕ ਇੱਕ ਰੋਮ, ਇੱਕ ਇੱਕ ਅੰਗ ਬੜਾ ਮਹੱਤਵ ਰੱਖਦਾ ਹੈ, ਬੜਾ ਪ੍ਰਭਾਵ ਰੱਖਦਾ ਹੈ। ਇਹ ਰਾਗ ਦੇ ਤਾਂ ਅਰਥ ਹੀ ਨੇ ਪ੍ਰੇਮ, ਇਹ ਅੱਗੇ ਹੈ ਬਾਣੀ ਨਾਮ। ਜਦੋਂ ਪ੍ਰੇਮ ਤੇ ਬਾਣੀ ਨੂੰ ਜੋੜ ਲਾਓਗੇ ਨਾ, ਤੇ ਫਿਰ ਕਲਗੀ ਵਾਲੇ ਦੇ ਬਚਨ ਸੱਚ ਹੋ ਜਾਣਗੇ। ਜਿਨ ਸਾਹਿਬ ਜੀ ਦੇ ਬੋਲ, ਜਿਨ ਪ੍ਰੇਮ ਕਿਓ ਤਿੰਨ ਜੀ ਉਪਰਾ ਪਾਏ, ਸਭ ਨੂੰ ਕਿਹਾ ਨਾ ਸਾਰੇ ਸੁਣ, ਇਹ ਸੱਚਾਈ ਹੈ। ਇਸ ਲਈ ਰਾਗ ਲਈ ਇੰਨੀ ਕੁ ਬੇਨਤੀ ਹੈ, ਇਸ ਗੱਲ ਵੱਲ ਵੀ ਪੰਥ ਮੁੜੇ, ਇਸ ਗੱਲ ਵੱਲ ਵੀ ਅਸੀਂ ਖਿਆਲ ਕਰੀਏ ਕਿ ਰੱਬੀ ਬਾਣੀ ਨੂੰ ਗਾਇਨ ਕਰਦੇ ਹਾਂ। ਵੇਖੋ ਸਿਆਣਿਆਂ ਦੀ ਕਹਾਵਤ ਹੈ, ਕਿਉਂਕਿ ਅੱਜ ਪਾਵਨ ਸ਼੍ਰੀ ਮੁਖਵਾਰ ਤੇ ਅੱਗੇ ਗੁਰੂ ਸਾਹਿਬ ਨੇ ਰਮਤ ਕਰਨ ਸੇਵਾ ਲੈ ਲੈਣ ਲੜੀਵਾਰ ਸ਼ਬਦ, ਦੋਵਾਂ ਦੇ ਅੰਦਰ ਅਸੀਂ ਵੇਖਾਂਗੇ ਬੜੀ ਵਿਸਮਾਦ ਵੀ ਬੋਲ ਤੇ ਪਾਵਨ ਸ਼੍ਰੀ ਮੁਖਵਾਰ ਅੰਦਰ ਹੈ ਮਨ ਦਾ ਜ਼ਿਕਰ। ਮਨੋਵਿਗਿਆਨ ਕਹਿੰਦਾ ਹੈ, ਜਿਹਦੇ ਸਾਡੀ ਕਹਾਵਤ ਬਣੀ ਨਾ ਕਿ ਵੇਲੇ ਦਾ ਰਾਗ ਤੇ ਇੱਕ ਵੇਲੇ ਦੀਆਂ ਟੱਕਰ, ਕਈ ਵੈਸੇ ਬਾਅਦ ਵਿੱਚ ਸੰਗਤ ਹੁਕਮ ਵੀ ਕਰਦੀ ਹੈ ਵੀ ਤੁਸੀਂ ਰਾਗ 'ਤੇ ਵੀ ਕੁਝ ਟਾਈਮ ਲਾਉਂਦੇ ਹੋ, ਜੀ ਸ਼ਬਦ 'ਤੇ ਨਹੀਂ, ਇਹ ਵੀ ਜ਼ਰੂਰੀ ਹੈ। ਗੁਰਮੁਖੋ, ਜਿਸ ਰਾਗ ਅੰਦਰ ਸਹਿਬ ਦਰਜ ਕਰਕੇ ਦੇ ਕੇ ਗਏ ਉਹਨੂੰ ਵੀ ਥੋੜ੍ਹਾ ਉਹਦਾ ਪ੍ਰਭਾਵ ਸਿੱਖ ਬੋਲੀ। ਇਸ ਲਈ ਰਾਗਾਂ ਦੀ ਦੁਨੀਆ 'ਚ ਵੀ ਜਿਉਣਾ ਸਿੱਖੋ। ਜਦੋਂ ਰਾਗ ਦੇ ਨਾਲ ਸ਼ਬਦ ਗਿਆਨ ਕਰਾਂਗੇ, ਚਲੋ ਇਤਿਹਾਸ ਦਾ ਇੱਕ ਪ੍ਰਮਾਣ ਦੇ ਕੇ ਸ਼ਬਦ ਨੂੰ ਆਰੰਭੀਏ। ਧੰਨ ਬਾਬਾ ਮਰਦਾਨਾ ਜੀ ਨੂੰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ ਸ਼ਬਦ ਕਹਿਣਾ ਇਤਿਹਾਸ ਅੰਦਰ, ਹਾਲਾਂਕਿ ਜਦੋਂ ਪੜ੍ਹੋਗੇ ਇੱਥੋਂ ਤੱਕ ਕਿਹਾ ਪ੍ਰਿੰਸੀਪਲ ਗੰਗਾ ਸਿੰਘ ਵਰਗਿਆਂ ਨੇ ਵੀ ਗਾਉਣਾ ਨਹੀਂ ਆਉਂਦਾ, ਗਾਉਣਾ ਸਿਖਾਇਆ। ਕੀ ਗਾਉਣਾ ਸਿਖਾਇਆ? ਦੁਨੀਆਂ ਦੇ ਰਿਵਾਜ ਜਾਣਦੇ ਨੇ, ਦੁਨੀਆਂ ਦੇ ਰਾਗ ਜਾਣਦੇ ਨੇ, ਪਰ ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਮਰਦਾਨਿਆਂ ਤੇਰੇ ਕੋਲ ਰਾਗ ਹੈ, ਸਾਡੇ ਕੋਲ ਸ਼ਬਦ ਹੈ, ਦੋਵਾਂ ਨੂੰ ਮਿਲਾ ਕੇ ਗਾਵਾਂਗੇ, ਤੇਰਾ ਤੇ ਸੰਸਾਰ ਦਾ ਦੋਈ ਜਾਨ ਨਹੀਂ ਭਲਾ ਹੋਵੇ। ਇਸ ਲਈ ਰਾਗ ਸੋਰਠ ਤੇ ਪਾਵਨ ਸ਼੍ਰੀ ਮੁਖ ਰਾਗ, ਧੰਨ ਬਾਬਾ ਕਬੀਰ ਸਾਹਿਬ ਜੀ ਇਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ। ਬਹੁਤ ਧਿਆਨ ਨਾਲ ਆਪਾਂ ਵਿਚਾਰ ਨੂੰ ਰੰਭਣਾ ਤੇ ਬੜੇ ਹੀ ਗੰਭੀਰਤਾ ਨਾਲ ਸੁਚੇਤ ਹੋ ਕੇ ਸੁਣਿਓ। ਧਰਮ ਦੀ ਦੁਨੀਆ ਅੰਦਰ ਸਾਰਾ ਸੰਬੰਧ ਹੀ ਮੰਨਦਾ ਹੈ। ਬਾਬਾ ਕਬੀਰ ਸਾਹਿਬ ਦਾ ਇਹ ਪ੍ਰਮਾਣ ਪੜ੍ਹੀਏ, ਮੰਮਾ ਮਨ ਸਿਓ ਪਾਜ ਹੈ, ਮਨ ਸਾਧੈ ਸਿੱਧ ਹੋਏ, ਮਨ ਹੀ ਮਨ ਸਿਓ ਕਹੇ ਕਬੀਰਾ, ਮਨ ਸਾਧ ਮਿਲਿਆ ਨਾ ਕੋਈ, ਮਨ ਵਰਗਾ ਦੂਜਾ ਕੋਈ। ਅਗਲੀ ਗੱਲ, ਜਦੋਂ ਮਨ ਦੀ ਗੱਲ ਆਉਂਦੀ ਹੈ, ਮਨ ਨੇ ਯਾਤਰਾ ਕਰਨੀ, ਦੂਜਾ ਪੁਆਇੰਟ ਇਹ ਹੈ, ਇਹ ਮਨ ਦੀ ਸਾਧਨਾ ਕਰਨ ਲਈ ਵੱਡੇ ਵੱਡੇ ਬੰਦਿਆਂ ਨੇ ਰਾਜ ਭਾਗ ਤਿਆਗ ਦਿੱਤੇ, ਸਿਧਾਰਥ ਪਰਮਾਤਮਾ ਬੁੱਧ ਹੋ ਗਏ, ਮਨ ਦੀ ਸਮਝ ਆ ਜਾਏ। ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਬਚਨ ਕਿਹਾ, ਕਹਿੰਦੇ ਬੜਿਆਂ ਨੇ ਯਤਨ ਕੀਤਾ ਹੈ ਪਰ ਮਨ ਨਹੀਂ ਦੱਸਿਆ ਕਿਸੇ ਨੂੰ। ਤੁਸੀਂ ਪ੍ਰਮਾਣ ਪੜ੍ਹੋ ਸਨਕਾਦਿਕ, ਤੇ ਕਹਿਣ ਲੱਗੇ ਸਨਕ ਆਦਿਕ ਭਾਵੇਂ ਬ੍ਰਹਮਾ ਦੇ ਚਾਰੇ ਪੁੱਤਰਾਂ ਨੂੰ ਕਿਹਾ ਉਹਨਾਂ ਨੇ ਵੀ। ਇਹ ਤੋਂ ਬਾਅਦ ਫਿਰ ਮੁਨ ਜਨ ਸੇਖਾ, ਵੱਡੇ ਵੱਡੇ ਸ਼ੇਖ, ਵੱਡੇ ਵੱਡੇ ਮੁਨੀ, ਵੱਡੇ ਵੱਡੇ ਰਿਸ਼ੀ ਜਨ, ਸਾਹਿਬ ਜੀ ਦੇ ਬਚਨ ਨੇ, ਤਿੰਨ ਧੀ ਧਨ ਮੈਂ ਮਨ ਨਹੀਂ ਭੇਖਾ। ਕਹਿੰਦੇ ਉਹ ਵੀ ਯਤਨ ਕਰਕੇ ਥੱਕ ਗਏ, ਨੀਤੀਆਂ ਭੋਤੀਆਂ ਵੀ ਕੀਤੀਆਂ, ਭੁੱਖੇ ਵੀ ਰਹਿ ਕੇ ਵੇਖਿਆ, ਕਹਿੰਦੇ ਉਹਨਾਂ ਨੂੰ ਵੀ ਇਸ ਸਰੀਰ ਵਿੱਚ ਮਨ ਨਹੀਂ ਦੱਸਿਆ। ਤੇ ਫਿਰ ਅਗਲੀਆਂ ਪੰਗਤੀਆਂ ਨੇ, ਇਸ ਮਨ ਤੋਂ ਕੋਈ ਖੋਜੋ ਭਾਈ, ਤਨ ਛੁੱਟਾ ਹੈ, ਇਸ ਸ਼ਬਦ ਇਹ ਬੋਲ, ਤਨ ਛੁੱਟਾ ਹੈ, ਮਨ ਕਹਾਂ ਸਮਾਈ, ਕਦੇ ਸੋਚਿਆ ਆਪਾਂ? ਅੱਜ ਵੇਖੋ ਪੰਜ ਪਰਤਾਂ ਤੇ ਤਨ ਤਨ ਦੇ ਅੰਦਰ ਨੇ। ਅੱਜ ਅਸੀਂ ਕੇਵਲ ਸਰੀਰ ਨੂੰ ਵੀ ਪੂਰਾ ਨਹੀਂ ਸਮਝਦੇ, ਉਦੇ ਮੈਨੂੰ ਪਤਾ ਲੱਗਦਾ ਮੇਰੇ ਕੰਨ ਨੇ ਜਿੱਦੇ ਦੁੱਖ ਦੇ, ਉਦੇ ਪਤਾ ਲੱਗਦਾ ਮੇਰੇ ਹੱਥ ਜਾਂ ਪੈਰ ਨੇ ਜਿੱਦੇ ਇਹਨਾਂ ਦੇ ਪੀੜ ਹੁੰਦੀ, नहीं तो बंदा तो अपने तन को भुली बैठ। तो सतगुरु कहते तन तो अगे है मन, तो मन तो फिर डीपली गंभीर उन्होंने देखिए आत्मा है जो परमात्मा की जोत है। इसलिए साहब ने कहा वड्डिया वड्डिया ने इन्हू वेख्या नहीं, तो उदाहरण दिते है तन छुट्ट है मन कहाँ समाई, जो तन छट दिता मन वो कितने चला जाता है। इसलिए साहब ने बचन कह कह लगे ये काम कर, फिर थोड़े चरणों की बेनती है जी प्यार साहब वेखो बाकी सब कुछ तुहानू सैंस करके दे देगी। अज मैं आरंभक पंक्तियों से थोड़ा रुकना माफी चाहना, बाकी सब कुछ जिन्ना भी दुनिया का ज्ञान है तुहानू सैंस या दुनियावी विद्या तो लभ जाएगा, पर साध संगत जी उन्नी देर तक सदीवी सुख नहीं लभेगा जिनी देर तक यह मन टिकता नहीं। बस अज के शब्द का सारा ही जिहड़ा आपां निचोड़ कह लो, सारा ही जिहड़ा रस कह लो, केंद्रीय भाव कह लो, इसे गल ते खड़ा है। साहब कहिंदे मन का टिका सुख है, सुखमनी साहब जी का प्रमाण लै लो। चली सलोक त्यस्त पदियां आपां पढ़ने, धन गुरु अर्जन देव साहब की कृपा करदे ने, कहिंदे अखीरला सुख किहड़ा हुंदा, सुखमनी सुख अमृत प्रभ नाम, परमात्मा के नाम विच सुख है। तो आप कहे मेरे वर्गे आप खुद कहने नहीं बोलने वाले कि मैं जी वाहगुरु वाहगुरु करदा मेरा मन तो सुखी नहीं होया, क्यों सुखी नहीं होया? पर सुख देना रब के नाम ने, अमृत प्रभ नाम, नाम बाणी सुखों का खजाना है, सेवा सिमरन सुखों का खजाना है। तुसीं कहोगे अपने चो बहुते ऐसे होणगे सुन वाले सतसंग जी जिन्होंने सेवा करदिआं भी माणिया नहीं, गुस्ताखी माप, जिन्होंने बाणी पढ़दिआं भी माणिया नहीं। उसका कारण पता की है? उसका कारण है मन ने टिकया। जिस दिन मन टिकेगा, हुण वेखो आपां किसी दुकान पर जाइए, किसी मॉल पर जाइए, उत्थे सारियां वस्तुआं अवेलेबल हो, उपलब्ध हो, मौजूद हो, पर मिलेगी तो उन्हें जिहड़ा उत्थे होएगा अण होण वाले नूं ते नहीं ना मिलदी। अंदर परमात्मा के नाम के भंडार ने अंतर बूटा अमृत भरिया, शब्दे काढ़ पिया पनहारी, पर याद रखो छकेगा वो जिहदा मन हाजर है। इसलिए साहब ने कृपा की है सुखमनी सुख अमृत प्रभ नाम मिलदा किन्हां नूं है, भगत जाना कह मन विश्राम, मन का टिक जाना। इतों बाबा कबीर साहब जी अज कृपा करके इस मुकदस पवन शब्द की रमत करते हैं, संतोष मन भवन है सुख बनिया। देखो एक विद्वान छड़ के ना जो तुम सौखा कर दे समझ आ जाए, फरीदकोट ही स्टेक में छड़ के बाकी सारे ने अर्थ जोड़े किए ने प्रकरण मुताबक बनते हैं, सारे अर्थ ठीक ने, उन्हें अर्थ किए ने कि मन भवन है सुख बनिया। संतोष ही सतसंग जी गुरमुख जनों संत जनों मन के जो सुसा करके सिमरन हों ना उदो सुखी हों, ये अर्थ ने फरीदकोटिया अजय केवल शब्दी अर्थों का जिक्र कर रहे हैं आप जी के समक्ष। अगली बेनती, मन पवन है सुख बनिया, मन चंचल है, चंचल के अर्थ जो विद्वानों को सुनते हो रोज के स्रोते, चल प्लस चल तो शब्द बने चंचल, जिहड़ा टिके नूं कहिंदे ने चंचल, जिहड़ा चलता ही रहिंदा। तो सतगुरु कहिंदे ये रात नूं भी भला नहीं सौंदा, ये नहीं आराम करता, मन का टिकना ही सुख है, मन पवन है सुख बनिया। ये इन्नी तेज दौड़ता, चलो सारे प्रमाण लै लो, प्रकाश की गति, बिजली की गति, देखो कोई 196,000 प्रति मील सैकड, प्रति सैकड मील इन तेज, फिर आप लाइट में भी प्रकाश लगभग 296,000 लगभग 3 लाख मील प्रति सैकड दौड़ता है। तो मन के जो खोजी ने ना मनोविग्ञान ने दसिया, मनोविग्ञान कहता जोड़ा मन है ना ये 23 लाख प्रति मील सैकड़ की दर न दौड़ता। तुम आए समझ लो भी धरती के पता नहीं किन्ने गेड़े एक मिनट सैकेंड में लगा, 23 लाख प्रति मील लगभग। पर गुरु ग्रंथ साहब पूछिए सच्चे पातशाह कहते गिनती गलत है, असं क्या जी क्यों? ये साहब कहते कि इन्नी तेज दौड़ है, निमख माहे 4 क्विंटल फिर आवा, फिर आवे का अर्थ घूम के फिर आ जाता, इन्नी तेज हूँ, इन्नी तेज दौड़न वाला मन कि जिसे कम नहीं करा ना। अज सत जाने संगत जी इन कबूले उदासरे की बेनती, अज असी ना धर्म की दुनिया में नाम सिमरन गुरबाणी अभ्यास छड़ के ना मन पिछे लगे हुए हैं, ਜਿੱਦਾਂ ਬਣ ਕੇ ਹੀ ਜਾਂਦਾ, ਇੱਦਾਂ ਨਹੀਂ ਹੁੰਦਾ ਜੀ, ਇੱਦਾਂ ਕਿਵੇਂ ਹੋ ਗਿਆ, ਆਹ ਕਿਵੇਂ ਹੋ ਗਿਆ, ਇਹਦੇ ਪਿੱਛੇ ਲੱਗਦੇ ਆ। ਇੱਕ ਬੇਨਤੀ ਕਰਨਾ ਸਾਹਿਬ ਦੇ ਚਰਨਾਂ 'ਚ ਬਹਿ ਕੇ, ਜੇ ਤਾਂ ਮਨ ਪਿੱਛੇ ਲੱਗੋਗੇ ਇਹ ਗੰਦਗੀ ਇਕੱਠੀ ਕਰਕੇ ਲਿਆਏਗਾ, ਜੇ ਗੁਰੂ ਪਿੱਛੇ ਲੱਗੋਗੇ ਤੇ ਇਹ ਮਨ ਬੰਦਗੀ ਇਕੱਠੀ ਕਰਕੇ ਲਿਆਏ। ਤੇ ਹੁਣ ਆਪਾਂ ਫੈਸਲਾ ਕਰਨਾ ਗੁਰੂ ਅੱਗੇ ਬੇਨਤੀ ਕਰਕੇ, ਜੇ ਤਾਂ ਮਨ ਦੀ ਗੱਲ ਮੰਨੋਗੇ ਇਹ ਗੰਦਗੀ ਦੇ ਢੇਰ ਲਾ ਦੇਗਾ ਅੰਦਰ, ਜੇ ਗੁਰੂ ਪਿੱਛੇ ਲੱਗ ਜਾਏਗਾ ਮਨ ਇਹ ਬੰਦਗੀ ਦੇ ਢੇਰ ਲਾ ਦੇਗਾ, ਇਹਨੇ ਕੰਮ ਕਰਦੇ ਰਹਿਣਾ। ਇਸ ਲਈ ਫਿਰ ਸੁਣਿਓ ਸੰਤੋ, ਮਨ ਪਵਣ ਸੁੱਖ ਬਣਿਆ, ਇਹ ਪਵਣ ਦੀ ਤਰ੍ਹਾਂ ਦੌੜਨ ਵਾਲਾ ਚੰਚਲ ਹੈ ਤੇ ਸਾਹਿਬ ਕਹਿੰਦੇ ਪਕੜਿਆ ਨਹੀਂ ਜਾਂਦਾ। ਬਹੁਤ ਪ੍ਰਮਾਣ ਨੇ, ਪ੍ਰਮਾਣ ਪੜਾਂਗੇ ਸਮਾਂ ਚਾਹੀਦਾ। ਚਲੋ ਸ਼ਬਦ ਚੋਂ ਦੋ ਪ੍ਰਮਾਣ ਦੇ ਆ। ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਤਾ, ਖਰਕਾ ਪੈਖਰ ਤੌਲ ਛੂਟਿਆ ਜੋ ਉੱਪਰ ਲੱਗਦਾ। ਪੰਜਾਬੀ ਚ ਅਰਥ ਕਰਦੇ ਹਾਂ ਸਰਲ, ਜਿਵੇਂ ਖੋਤੇ ਦੇ ਉੱਪਰ ਭਾਰ ਲੱਦਿਆ ਹੋਵੇ ਨਾ ਤੇ ਉਹਨੂੰ ਪੈਖਰ ਪਾ ਦਿੰਦਾ ਘੁਮਿਆਰ ਵੇ, ਜਦੋਂ ਉਹਦਾ ਭਾਰ ਲਾਉਣਾ ਹੋ ਇੱਕ ਅਗਲੀ ਲੱਤ ਤੋਂ ਰੱਸਾ ਪਿਛਲੀ ਲੱਤ ਨੂੰ, ਕਿਉਂ ਪਾਉਂਦਾ, ਜਦੋਂ ਭਾਰ ਲੱਥੇਗਾ ਭੱਜ ਜਾਏਗਾ। ਭਾਰ ਲੱਦ ਕੇ ਪੈਖਰ ਮਗਰੋਂ ਖੋਲਦਾ, ਪਰ ਭਾਰ ਮਗਰੋਂ ਲਾਉਂਦਾ ਦੂਜੀ ਗੱਲ, ਪੈਖਰ ਪਹਿਲਾਂ ਪਾਉਂਦਾ ਦੌੜ ਨਾ ਜਾਏ, ਤੇ ਉਹਦਾ ਪੈਖਰ ਪਾਇਆ ਉਹ ਕੇਵਲ ਸੀਮਤ ਚੱਲ ਸਕਦਾ ਹੈ। ਤੇ ਸਾਹਿਬ ਕਹਿੰਦੇ ਮਨ ਤੂੰ ਵੀ ਉਸ ਮਸਤੀ ਹੋਏ ਖੋਤੇ ਵਰਗਾ, ਭੰਗਦੀਆਂ ਫਿਰ ਯਾਦ ਰੱਖਿਓ, ਮਨ ਖਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਤਾ, ਤੂੰ ਤੇ ਬਹੁਤੇ ਮਸਤਿਆ ਹੋਏ, ਖਰਕਾ ਪੈਖਰ ਤੋਂ ਛੁੱਟਿਆ ਜੋ ਉੱਪਰ ਲੱਗਦਾ, ਪੂਰਾ ਸ਼ਬਦ ਪੜਿਓ ਕਰੇ। ਤੇ ਸਤਿਗੁਰੂ ਕਹਿੰਦੇ ਭਲਿਆ ਤੇਰੇ ਵੀ ਇਹ ਹਾਲਾਤ ਹੈ, ਜੇ ਤਾਂ ਤੈਨੂੰ ਗੁਰੂ ਸ਼ਬਦ ਨਾਲ ਜੋੜੀ ਰੱਖੀਏ ਤਾਂ ਤੂੰ ਕੁਝ ਸੈਂਕੜ ਕਦੇ ਟਿਕ ਜਾਂਦਾ, ਫਿਰ ਵੀ ਭੱਜ ਭੱਜ ਕੇ ਦੌੜ ਕੇ ਜਾਂਦਾ। ਤੇ ਅੱਜ ਬੰਦਾ ਕਹਿੰਦਾ ਕਿ ਉਹਨਾਂ ਦੇ ਮਨ ਕਹਿੰਦੇ ਨੇ, ਬੇਨਤੀ ਸੁਣਿਓ, ਗੁਰਮਤਿ ਇਹ ਗੱਲ ਨਹੀਂ ਕਹਿੰਦੀ ਵੀ ਵਾਰ ਵਾਰ ਬਾਣੀ ਪੜ੍ਹਨ ਦਾ ਕੀ ਫਾਇਦਾ, ਗੁਰੂ ਗ੍ਰੰਥ ਸਾਹਿਬ ਨਹੀਂ ਕਹਿੰਦੇ ਵੀ ਬੇਨਤੀ ਸੁਣਿਓ ਵੀ ਵਾਰ ਵਾਰ ਵਾਹਿਗੁਰੂ ਵਾਹਿਗੁਰੂ ਜਪਣ ਦਾ ਕੀ ਫਾਇਦਾ, ਸੱਚੇ ਪਾਤਸ਼ਾਹ ਨਹੀਂ ਕਹਿੰਦੇ ਵੀ ਸੇਵਾ ਕਰਨ ਦਾ ਕੀ ਫਾਇਦਾ, ਸਿੱਖੀ ਨਹੀਂ ਕਹਿੰਦੀ ਕਿ ਗੁਰੂ ਦਰ ਤੇ ਸੁਬਹ ਸ਼ਾਮ ਆਉਣ ਦਾ ਕੀ ਫਾਇਦਾ, ਸਿੱਖੀ ਕਹਿੰਦੀ ਆ ਸੇਵਾ ਕਰ ਸਿਮਰਨ ਕਰ। ਇਹ ਉਹਨਾਂ ਬੰਦਿਆਂ ਦੇ ਨਾਸਤਕ ਮਨ ਕਹਿੰਦੇ ਆ ਜਿਹੜੇ ਆਪਣੇ ਮਨ ਮਗਰ ਲੱਗਦੇ ਜੀ ਵਾਰ ਵਾਰ ਬਾਣੀ ਪੜ੍ਹਨ ਦਾ ਕੀ ਫਾਇਦਾ, ਕਿਉਂ, ਕਿਉਂਕਿ ਮਨ ਕਹਿ ਰਿਹਾ ਇਹਨੇ ਖੁੱਲ੍ਹਾ ਦੌੜਨਾ ਹੈ। ਅਗਲੀ ਬੇਨਤੀ ਸੁਣੋ, ਇਸ ਲਈ ਜਦੋਂ ਇਹ ਟਿਕਦਾ ਹੈ ਸੰਤੋ ਮਨ ਪਵਣ ਹੈ ਸੁੱਖ ਬਣਿਆ, ਤੇ ਸਤਿਗੁਰੂ ਕਹਿੰਦੇ ਕਿਹੜਾ ਸੁੱਖ ਬਣਿਆ, ਸਾਹਿਬ ਜੀ ਉਹਦਾ ਜ਼ਿਕਰ ਅਗਲੀ ਪੰਕਤੀ ਅੰਦਰ ਬਖਸ਼ਿਸ਼ ਕਰਕੇ ਕਰਦੇ ਹਨ ਜੀ, ਕਿਸ ਜੋਗ ਪ੍ਰਾਪਤ ਬਣਿਆ, ਕਿਸ ਜੋਗ, ਇੱਥੇ ਜੋਗ ਦਾ ਅਰਥ ਮਿਲਾਪ ਵਾਲਾ ਨਹੀਂ ਲਵਾਂ, ਬੇਨਤੀ ਸੁਣਿਓ, ਜੋਗ ਦਾ ਇੱਥੇ ਅਰਥ ਹੈ ਕਿਸੇ ਚੀਜ਼ ਜੋਗਾ, ਉਹਦੇ ਵਾਸਤੇ ਹੋ ਜਾਣ, ਕਿਸ ਜੋਗ, ਕਾਹਦੇ ਜੋਗ ਹੋ ਗਿਆ, ਪ੍ਰਾਪਤ ਗਣਿਆ, ਪਰਮਾਤਮਾ ਦੀ ਪ੍ਰਾਪਤੀ ਲਈ ਗਿਣਤੀ ਵਿੱਚ ਆ ਗਿਆ ਵੀ ਇਹ ਪਰਮਾਤਮਾ ਵਿੱਚ ਮਨ ਮਿਲ ਸਕਦਾ ਹੈ। ਕਿਹੜਾ ਮਨ, ਸੰਤੋ ਮਨ ਪਵਣ ਸੁੱਖ ਬਣਿਆ, ਜਿਹੜਾ ਮਨ ਟਿਕ ਗਿਆ। ਫਿਰ ਬੇਨਤੀ ਤੁਹਾਡੇ ਚਰਨਾਂ 'ਚ ਰੱਖਾਂ, ਸਭ ਤੋਂ ਵੱਡਾ ਸੁੱਖ ਹੈ ਮਨ ਦਾ ਟਿਕ ਜਾਣਾ। ਜਦੋਂ ਮਨ ਟਿਕ ਜਾਂਦਾ ਨਾ ਤੇ ਸੱਚੇ ਪਾਤਸ਼ਾਹ ਨੇ ਕਿਹਾ, ਕਹਿਣ ਲੱਗੇ ਸੁੱਖ ਹੀ ਸੁੱਖ ਹੈ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌਨਿਦ ਪਾਈ, ਇਹਨੂੰ ਜਦੋਂ ਖੋਜੇਗਾ ਇਹਦੇ 'ਚ ਨਾਮ ਦੇ ਖਜ਼ਾਨੇ ਨੇ। ਉਹਨੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਬਚਨ ਕਹਿਣ, ਇਹ ਮਨ ਕੀ ਹੈ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ, ਕਿਸ ਯੋਗ ਪ੍ਰਾਪਤ ਗਣਿਆ। ਫਿਰ ਇਹ ਗਿਣਤੀ 'ਚ ਆ ਗਿਆ ਵੀ ਇਹਨੂੰ ਪ੍ਰਭੂ ਦੀ ਪ੍ਰਾਪਤੀ ਹੋ ਸਕਦੀ ਹੈ, ਕਿਉਂਕਿ ਇਹਦੇ 'ਚ ਗੁਣ ਵਧਣ ਲੱਗ ਪਏ ਕਿ ਉਸ ਦੇ ਯੋਗ ਹੋਇਆ ਹੈ ਜੀ ਪ੍ਰਮਾਓ ਦੇ ਕੇ ਸਾਹਿਬ ਜੀ ਮੇਰਾਮਤ ਕਰਦੇ ਹਨ, ਛੋਟੀ ਜਿਹੀ ਇੱਕ ਮੈਂ ਘਟਨਾ ਤੁਹਾਨੂੰ ਕਹਾਂ ਜੀ। ਕਹਿੰਦੇ ਇੱਕ ਕੋਈ ਰੱਬ ਦਾ ਫਕੀਰ ਸੀ ਤੇ ਨਦੀ ਦੇ ਕਿਨਾਰੇ ਰਹਿੰਦਾ ਸੀ, ਤੇ ਸਾਡਾ ਸੁਭਾਅ ਪਤਾ ਕੀ ਹੁੰਦਾ, ਵੈਸੇ ਤਾਂ ਅੱਜ ਅਸੀਂ ਸਾਰੇ ਰਾਜੇ ਜਨਕ ਦੀ ਰੇਸ ਕਰਦੇ ਹਾਂ, ਕਿਉਂ ਕਰਦੇ ਹਾਂ, ਉਹਨੇ ਕਿਹਾ ਸੀ ਨਾ ਵੀ ਇੱਕ ਪੈਰ ਘੋੜੇ ਦੀ ਕਾਠੀ 'ਚ ਰੱਖੇ ਕੋਈ ਮੈਂ ਰੱਖਾਂ, ਰਕਾਬ ਵਿੱਚ ਰੱਖਾਂ ਕਾਠੀ 'ਚ ਬੈਲ ਲਈ, ਇੰਨੇ ਚਿਰ ਵਿੱਚ ਮੈਨੂੰ ਕੋਈ ਗਿਆਨ ਕਰਾਵੇ, ਤੇ ਗ੍ਰਾਹ ਸੀ ਨਾ ਅਸ਼ਟਭ ਕਰਨ। ਅਸੀਂ ਇਹ ਚਾਹੁੰਦੇ ਹਾਂ ਵੀ ਕੋਈ ਗਿਆਨੀ ਸਿੰਘ, ਕੋਈ ਸਿਆਣਾ ਸੱਜਣ ਤੁਰਿਆ ਜਾ ਰਹੇ ਹਨ, ਸਾਨੂੰ ਰੱਬ ਮਿਲ ਗਏ ਤੇ ਦੇ ਆਏ ਜਾਵੇ, ਜਿਹਨੂੰ ਕੋਈ ਚੀਜ਼ ਚੁੱਕ ਕੇ ਦਿੰਦਾ ਤੇ ਸਾਨੂੰ ਮਿਲ ਗਿਆ, ਗੁਸਤਾਖੀ ਮਾਫ਼ ਨਹੀਂ ਮਿਲਣਾ, ਗੁਰੂ ਕਿਰਪਾ ਕਰ ਦੇਵੇ ਉਹ ਉਹਦੀ ਮਰਜ਼ੀ ਹੈ, ਬੰਦਾ ਨਹੀਂ ਕੋਈ ਇਹਦੀ ਛੇਤੀ ਏਦਾਂ ਬੁਲਾ ਸਕਦਾ। ਗੁਰੂ ਦੇ ਪਿਆਰੇ ਵੀ ਜਦੋਂ ਦੱਸਦੇ ਨੇ, ਕਹਿਣ ਲੱਗੇ ਉਹ ਫਕੀਰ ਨੂੰ ਇੱਕ ਬੰਦਾ ਆ ਕੇ ਕਹਿੰਦਾ, ਕਹਿਣ ਲੱਗਾ ਜੀ ਮੈਂ ਯਤਨ ਕਰਦਾ ਗੁਰ ਦੇ ਖਿਲਾਈ ਮੋਰੀ ਤੇ ਬੇਨਤੀ ਕਰਨ ਲੱਗਾ। ਕਹਿਣ ਲੱਗੇ ਉਹ ਕਹਿੰਦਾ ਮੈਂ ਯਤਨ ਕਰਦਾ ਪਰ ਪ੍ਰਭੂ ਨਹੀਂ ਮਿਲਦਾ। ਉਹ ਕਹਿਣ ਲੱਗੇ ਮਿਲ ਗਿਆ ਏ, ਕਿਵੇਂ ਮਿਲੇਗਾ? ਕਹਿਣ ਲੱਗੇ ਰਾਤ ਦੇ ਚੌਥੇ ਪਹਿਰ ਨਹਾ ਧੋ ਕੇ ਵਸਤਰ ਪਹਿਨ ਕੇ ਆ ਜਾਈ, ਜ਼ਿਕਰ ਕਰਾਂਗੇ। ਕਹਿਣ ਲੱਗੇ ਉੜ ਕੇ ਉਹ ਬੰਦਾ ਮਿਲਣਾ ਚਾਹੁੰਦਾ ਸੀ, ਕੋਈ ਕਿਣਕਾ ਮਾਤਰ ਜਗਿਆਸਾ ਸੀ। ਸਾਗੇ ਜੀ ਜਦੋਂ ਆਇਆ ਨਾ ਤੇ ਕਹਿੰਦੇ ਉਸ ਮਹਾਤਮਾ ਨੇ ਕਿਹਾ ਆ ਨਦੀ ਦੇ ਕਿਨਾਰੇ। ਉਹ ਨਦੀ ਦੇ ਵਿੱਚ ਲੈ ਗਏ ਕਿਨਾਰੇ ਤੋਂ ਉਸ ਬੰਦੇ ਦਾ, ਉਹਨਾਂ ਨੇ ਗਲ ਫੜਿਆ, ਗਿੱਕੀ ਆਪਾਂ ਜਿਹਨੂੰ ਪੰਜਾਬੀ ਕਹਿੰਦੇ ਧੌਣ ਤੋਂ ਫੜਿਆ, ਪੰਜ ਚਾਰ ਗੋਤੇ ਦਿੱਤੇ ਨਦੀ ਵਿੱਚ। ਤੇ ਹੁਣ ਉਹ ਜਦੋਂ ਡੁੱਬਣ ਲੱਗਿਆ ਕਰੇ, ਸਾਹ ਬੰਦ ਹੋ ਉੱਪਰ ਨੂੰ ਆਵੇ, ਤੂੰ ਫਿਰ ਡੁੱਬਣ ਨੂੰ ਫਿਰ ਉੱਪਰ ਨੂੰ ਆ। ਤੇ ਉਹਨੇ ਆਪਣੀ ਜੀ ਜ਼ੋਰ ਨਾਲ ਧੌਣ ਛੁਡਾ ਲਈ ਤੇ ਪਿੱਛੇ ਹੋ ਕੇ ਕਹਿੰਦਾ ਮੈਂ ਤੇ ਰੱਬ ਨੂੰ ਮਿਲਣ ਆਇਆ ਸੀ, ਮੈਂ ਤੇ ਆਪ ਹੀ ਮਰ ਚੱਲਿਆ। ਉਹਨੂੰ ਜਾਪਿਆ ਵੀ ਇਹ ਫਕੀਰ ਪਾਗਲ ਹੈ, ਮੈਂ ਰੱਬ ਦੇ ਮਿਲਣ ਦੀ ਯੋਗਤੀ ਸਿੱਖਣ ਆਇਆ, ਇਹ ਕਿਹੜੇ ਕੰਮਾਂ ਨੂੰ ਉਤਰੇ? ਗੁਰ ਦੇ ਖਿਲਾਈ ਮੋਰੀ ਕਹਿੰਦੇ ਕੀ ਕੀਤਾ? ਫਕੀਰ ਵੀ ਬਾਹਰ ਆ ਗਿਆ, ਉਹ ਰੱਬ ਦਾ ਪਿਆਰਾ ਸੱਚਮੁੱਚ ਦਾ ਫਕੀਰ। ਉਹਨੇ ਕਿਹਾ ਭਲਿਆ ਡਰ ਗਿਆ? ਕਹਿੰਦਾ ਹਾਂ ਡਰ ਗਿਆ। ਕਿਉਂ ਡਰ ਗਿਆ? ਮੌਤ ਤੋਂ ਡਰ ਗਿਆ? ਕਹਿੰਦੇ ਹਾਂ। ਉਹ ਕਹਿੰਦੇ ਸੱਚ ਦੱਸੀ, ਜਦੋਂ ਮੈਂ ਤੈਨੂੰ ਧੌਣ ਤੋਂ ਫੜ ਕੇ ਪਾਣੀ 'ਚ ਗੋਤੇ ਦਿੰਦਾ ਸੀ, ਤੂੰ ਕਿੰਨੀ ਜ਼ਬਰਦਸਤੀ ਨਾਲ ਛੁਡਾਇਆ, ਕਿਉਂ ਛੁਡਾਇਆ? ਕਹਿੰਦਾ ਮੈਂ ਮੌਤ ਤੋਂ ਡਰ ਗਿਆ। ਕਹਿੰਦੇ ਜਿੰਨਾ ਤੂੰ ਮੌਤ ਤੋਂ ਬਚਣ ਲਈ ਮੇਰੇ ਹੱਥ 'ਚ ਧੌਣ ਛੁਡਾਈ ਹੈ, ਇਹਦੇ ਨਾਲੋਂ ਅੱਧਾ ਵੀ ਯਤਨ ਕਦੇ ਰੱਬ ਨੂੰ ਮਿਲਣ ਲਈ ਕੀਤਾ, ਇਹਦੇ ਨਾਲੋਂ ਅੱਧਾ ਮਿਲ ਜਾਂਦਾ। ਉਹ ਯਤਨ ਕੀਤਾ ਹੀ ਜਿਹੜੇ ਰਸਤੇ ਮਿਲਣਾ, ਇਸ ਲਈ ਮਿਲਣਾ ਫਿਰ ਚੇਤੇ ਰੱਖਿਓ। ਗੁਰ ਦੇ ਖਿਲਾਈ ਮੋਰੀ, ਗੁਰੂ ਨੇ ਮਿਲਾਉਣਾ ਕਿੱਦਾਂ, ਮਨ ਨੇ ਕਿੱਦਾਂ ਟਿਕਣਾ? ਤਨ ਦੀ ਖੁਰਾਕ ਹੈ ਭੋਜਨ, ਸੁਣਿਓ, ਮਨ ਦੀ ਖੁਰਾਕ ਹੈ ਫੁਰਨੇ, ਸੰਕਲਪ ਵਿਕਲਪ। ਯਾਦ ਰੱਖਿਓ ਅੰਤਸ਼ਕਰਨ ਦੀਆਂ ਚਾਰ ਵਸਤਾਵਾਂ ਨੇ ਮਨ, ਚਿੱਤ, ਬੁੱਧ, ਅਹੰਕਾਰ। ਇਹ ਜਪਜੀ ਸਾਹਿਬ ਅੰਦਰ ਚਾਰੇ ਗੱਲਾਂ ਦਾ ਭੇਦ ਖੋਲਿਆ ਹੋਇਆ, ਘੜੀਏ ਸੁਰਤ ਮਤ ਮਨ ਬੁੱਧ, ਇਹ ਚਾਰੇ ਨੇ ਕਿਰਤ ਮਨ, ਕਿਰਤ ਬੁੱਧ, ਅਹੰਕਾਰ, ਅੰਤਸ਼ਕਰਨ। ਇਹਨਾਂ ਦੁਆਰਾ ਸ਼ੁੱਧ ਬੁੱਧ ਮੇਲਾ ਵੀ ਹੁੰਦਾ। ਗੁਰ ਦੇ ਖਿਲਾਈ ਮੋਰੀ, ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਨਾ ਉਹ ਰਾਹ ਵਿਖਾ ਦਿੱਤਾ ਹੈ ਜਿੱਥੋਂ ਦੀ ਇਹਨਾਂ ਨੇ ਆਉਣਾ ਹੈ। ਇਹ ਕੰਨਾਂ ਦੁਆਰਾ ਆਉਂਦੇ ਹੈ, ਬੰਦਾ ਕਹਿੰਦਾ ਮੇਰਾ ਮਨ ਥੱਕਿਆ, ਮੈਂ ਮਨੋਰੰਜਨ ਕਰਦਾ। ਜਿੰਨੇ ਵੀ ਮਨੋਰੰਜਨ ਨੇ ਉਹਦਾ ਅਰਥ ਹੁੰਦਾ ਹੈ ਮਨ ਨੂੰ ਚੰਚਲਤਾ ਦੀ ਖੁਰਾਕ ਦੇਣੀ। ਤੁਸੀਂ ਵੇਖੋ ਗੁਸਤਾਖੀ ਨਾਲ ਗੰਦੀਆਂ ਫਿਲਮਾਂ ਟਿਊਨਾਂ ਚੱਲਦੀਆਂ ਹੋਣ, ਇਹ ਪੰਜ ਪੰਜ ਘੰਟੇ ਬੈਠਾ ਰਹੇਗਾ ਹਲਵਾਈ। ਇਹਨੂੰ ਪਤਾ ਹੀ ਨਹੀਂ ਹੁੰਦਾ ਵੀ ਡੱਗਰਾਂ ਨੂੰ ਵੀ ਪੱਠੇ ਪਾਉਣੇ ਆ, ਅਜੇ ਬਾਪੂ ਵੀ ਮੰਡੀਆਂ 'ਚ ਬੈਠਾ, ਉਹਨੂੰ ਪ੍ਰਸ਼ਾਦਾ ਬਣਾਉਣ ਗਾ ਦੀ। ਤੇ ਜੇ ਗੁਰਦੁਆਰੇ ਆ ਜਾਏ ਤੇ ਫਿਰ ਪੰਜ ਮਿੰਟ ਉੱਪਰ ਵੀ ਹੋ ਜਾਣ ਸਹੀ ਖਾਂ, ਤੇ ਮਗਰ ਕੀਰਤਨਾਂ ਨੂੰ ਕਹਿੰਦਾ ਤੁਸੀਂ ਟਾਈਮ ਦਾ ਖਿਆਲ ਰੱਖਿਆ ਕਰ। ਕਿਹਾ ਕਿਉਂਕਿ ਇਹ ਸੁਣਨਾ ਔਖਾ। ਗੁਰੂ ਨੇ ਦੱਸਿਆ ਗੁਰ ਦੇ ਖਿਲਾਈ ਮੋਰੀ, ਭਲਿਆ ਇਹਨਾਂ ਤੇ ਪਹਿਰਾ ਦੇ, ਗੁਰੂ ਸ਼ਬਦ ਦਾ ਨਾ ਬਾਣੀ ਦਾ। ਇਹ ਗੁਰੂ ਨੇ ਰਾਹ ਵਿਖਾ ਦਿੱਤਾ। ਅਗਲੀ ਵੀ ਬੇਨਤੀ ਸੁਣੇ, ਹੁਣ ਬਾਹਰ ਤੋਂ ਆਉਣ ਤੋਂ ਤੇ ਰੁਕ ਗਏ, ਤੇ ਸੱਚੇ ਪਾਤਸ਼ਾਹ ਕਹਿੰਦੇ ਅੰਦਰ ਵੀ ਰਹਿੰਦੇ ਨੇ ਨਾ, ਇਸ ਦੇਹੀ ਅੰਦਰ ਪੰਜ ਚੋਰ ਵਸਾ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਇਹ ਕਰਦੇ ਕੀ ਹੈ? ਅੰਮ੍ਰਿਤ ਲੁੱਟ ਹੈ, ਮਨਮੁੱਖ ਨੇ ਬੁੱਧ ਹੈ, ਕੋਈ ਨਾ ਸੁਣੇ ਪੁਕਾਰਾ। ਗੁਰੂ ਨੇ ਬਾਹਰ ਤੋਂ ਵੀ ਰਾਹ ਦੱਸ ਦਿੱਤਾ ਵੀ ਇੱਧਰੋਂ ਆਉਂਦੇ ਹੋ, ਤੇ ਅੰਦਰੋਂ ਵੀ ਦੱਸਿਆ ਅੰਦਰੋਂ ਵੀ ਬਚ ਰਿਹਾ। ਗੁਰ ਦੇ ਖਿਲਾਈ ਮੋਰੀ, ਗੁਰੂ ਨੇ ਉਹ ਰਸਤਾ ਉਹ ਮੋਰੀ ਜਿਹਦੇ ਦੁਆਰਾ ਇਹ ਆਉਂਦੇ ਨੇ ਵਿਖਾ ਦਿੱਤੀ ਹੈ। ਜਿੱਤ ਮੇਰੇ ਦੇ ਪੜਤੇ ਹੈ ਚੋਰੀ, ਜਿਵੇਂ ਮਿਰਖ ਕੋਈ ਹਰੀਆਂ ਚੀਜ਼ਾਂ ਚੜਦਾ ਹੈ ਨਾ, ਇਹ ਪੰਜੇ ਵਿਕਾਰ, ਪੰਜੇ ਵਿਸ਼ੇ, ਪੰਜੇ ਡਾਕੂ, ਪੰਜੇ ਲੁਟੇਰੇ, ਇਹ ਜਿੱਧਰੋਂ ਪੈਂਦੇ ਨੇ ਨਾ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਕਿਸੇ ਵੀ ਰੂਪ ਅੰਦਰ ਪ੍ਰਗਟ ਹੋ ਕੇ। ਸਾਹਿਬ ਨੇ ਰਾਹ ਵਿਖਾ ਦਿੱਤਾ ਗੁਰ ਦੇ ਖਿਲਾਈ ਮੋਰੀ, ਕਿਹੜੀ ਮੋਰੀ ਵਿਖਾ ਦਿੱਤੀ, ਕਿਹੜਾ ਰਾਹ ਵਿਖਾ ਦਿੱਤਾ? ਜਿੱਤ ਮਿਰਗ ਪੜਤ ਹੈ ਚੋਰੀ, ਚੋਰੀ ਆਉਂਦੇ ਨੇ ਨਾ। ਹੁਣ ਤੁਸੀਂ ਵੇਖੋ, ਚੋਰ ਕਦੇ ਘਰ ਦਾ ਦਰਵਾਜ਼ਾ ਖੜਕਾ ਕੇ ਨਹੀਂ ਆਉਂਦਾ। ਕਦੇ ਕਿਸੇ ਨੇ ਦਰਵਾਜ਼ਾ ਖੜਕਾ ਕੇ ਕਿਹਾ ਵੀ ਬਾਲ ਖੋਲ, ਤੇ ਤੁਸੀਂ ਪੁੱਛੋ ਕੌਣ ਹੋ, ਕਹਿੰਦਾ ਮੈਂ ਚੋਰ ਹਾਂ। ਕੋਈ ਚੋਰ ਕਾਹਦਾ ਹੋਇਆ? ਉਹ ਧਾੜ ਵੀ ਹੋ ਸਕਦਾ, ਡਾਕੂ ਹੋ ਸਕਦਾ ਹੈ, ਜਿਹੜਾ ਬੂਹਾ ਖੜਕਾ ਕੇ ਵੀ ਆ ਜਾਏ, ਚੋਰ ਨਹੀਂ ਆਉਂਦਾ। ਚੋਰ ਦਾ ਤੇ ਮਤਲਬ ਇਹ ਹੈ ਬਿਨਾਂ ਦੱਸੇ ਤੋਂ ਕੁਝ ਲੈ ਜਾਣਾ, ਤੇ ਪੰਜੇ ਦੇ ਪੰਜੇ ਬਿਨਾਂ ਦੱਸੇ ਤੋਂ ਜਿੱਥੋਂ ਦੀ ਲੰਘਦੇ ਨੇ ਨਾ, ਤੇ ਸਤਿਗੁਰੂ ਨੇ ਮੋਰੀ ਵਿਖਾ ਦਿੱਤੀ। ਅਗਲੀ ਗੱਲ, ਇਹਦੇ ਬਹੁਤ ਸੋਹਣੇ ਅਰਥ ਕਿਸੇ ਵਿਦਵਾਨ ਨੇ ਲਿਖੇ ਨੇ, ਉਹ ਕਹਿੰਦਾ ਵਿਕਾਰ ਬਾਹਰੋਂ ਵੀ ਆਉਂਦੇ ਹੈ ਅੰਦਰੋਂ ਵੀ ਨੇ। ਪਰ ਇੱਕ ਬੇਨਤੀ ਚੇਤੇ ਰੱਖਿਓ, ਜੇ ਬਾਹਰੋਂ ਆਉਣ ਤੋਂ ਤੇ ਵਿਕਾਰ ਰੋਕ ਦਿੱਤੇ, ਜਿੱਤ ਮਿਰਗ ਪੜਦਾ ਹੈ ਚੋਰੀ, ਤੇ ਅਗਲੀ ਗੱਲ ਜੇ ਮਨ ਬਾਹਰ ਜਾ ਕੇ ਲਿਆਉਣ ਲੱਗ ਪਿਆ, ਫਿਰ ਮਨ ਨੇ ਤੇ ਬਾਹਰੋਂ ਲਿਆਉਣੇ ਨੇ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਇਹਨੂੰ ਫਿਰ ਰੋਕਣ ਲਈ। ਜਿੱਥੋਂ ਦੀ ਚੋਰੀ ਮਿਰਗ ਪੜਦੇ ਨੇ ਉਹ ਮੋਰੀ ਦੱਸੀ, ਜਿੱਥੋਂ ਦੀ ਆ ਕੇ ਚੋਰੀ ਕਰਦੇ ਨੇ ਉਹਦਾ ਫਿਰ ਸਲਿਊਸ਼ਨ ਵੀ ਦੱਸਿਆ। ਗੁਰੂ ਗ੍ਰੰਥ ਸਾਹਿਬ 'ਚ ਇੱਕ ਬੜਾ ਪਿਆਰਾ ਨੁਕਤਾ ਹੈ, ਰੋਗ ਦਾਰੂ ਦੋਵੇਂ ਬੁੱਝੇ ਸੋਈ ਵੈਦ ਸੁਜਾਨ। ਕੋਈ ਡਾਕਟਰ ਤੁਹਾਨੂੰ ਦੱਸ ਦੇਵੇ ਵੀ ਤੈਨੂੰ 103 ਟੈਂਪਰੇਚਰ ਹੈ ਅਤੇ ਮੈਡੀਸਨ ਦੇਵੇ ਨਾ, ਡਾਕਟਰ ਕਹਿੰਦਾ ਹੋਇਆ। ਡਾਕਟਰ ਤਾਂ ਉਹ ਹੈ ਨਾ ਜਿਹੜਾ ਰੋਗ ਵੀ ਦੱਸੇ ਦਵਾਈ ਵੀ ਦੇਵੇ। ਇਹ ਤੋਂ ਪਹਿਲਾਂ ਰੋਗ ਦੱਸਿਆ ਗੁਰ ਦੇ ਖਿਲਾਈ ਮੋਰੀ, ਜਿੱਤ ਮਿਰਗ ਪੜਤ ਹੈ ਚੋਰੀ। ਅਗਲੀਆਂ ਪੰਕਤੀਆਂ ਸਾਹਿਬ ਕਿਰਪਾ ਕਰਕੇ ਮੇਰਾਮਤ ਕਰਕੇ ਇਹਦੀ ਵੈਕਸੀਨੇਸ਼ਨ ਕਰਦੇ ਨੇ, ਇਹਦਾ ਇਲਾਜ ਦੱਸਦੇ ਹਨ ਜੀ। ਦਰਵਾਜ਼ੇ ਦਾ ਅਰਥ ਹੀ ਹੁੰਦਾ ਰੋਕ ਲੈਣਾ, ਧਿਆਨ ਸੁਣ, ਦਰਵਾਜ਼ੇ ਦਾ ਅਰਥ ਹੁੰਦਾ ਰੋਕ ਲੈਣਾ। ਹਵਾ ਆਉਂਦੀ ਹੈ, ਆਪਾਂ ਕਹਿੰਦੇ ਦਰਵਾਜ਼ਾ ਬੰਦ ਕਰ ਦੇ, ਹਵਾ ਰੋਕ ਲਈ। ਵੱਡੇ ਵੱਡੇ ਦਰਿਆਵਾਂ ਨੂੰ ਦਰਵਾਜ਼ੇ ਮੈਟਲ ਦੇ ਲਾ ਕੇ ਪਾਣੀ ਰੋਕਿਆ ਜਾਂਦਾ। ਪਰ ਯਾਦ ਰੱਖਿਓ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਇੱਕ ਤਾਂ ਜਿਹੜੇ ਵਿਕਾਰ ਨੇ ਉਹਨੂੰ ਦੁਨੀਆਂ ਦਾ ਕੋਈ ਦਰਵਾਜ਼ਾ ਨਹੀਂ ਰੋਕਦਾ। ਦੁਨੀਆਂ ਦਾ ਦਰਵਾਜ਼ਾ ਕਿਹਾ ਜੀ, ਤੁਸੀਂ ਕਹੋਗੇ ਨਾ। ਅੱਜ ਯਾਦ ਰੱਖਿਓ, ਬੇਨਤੀ ਬੜੇ ਖਿਆਲ ਨਾਲ ਸੁਣਿਓ, ਇਮਾਨਦਾਰੀ ਦਇਆ ਧਰਮ ਸਹਿਣਸ਼ੀਲਤਾ ਟਿਕਾ ਸਹਿਜ ਇਹ ਰਸ ਖੇੜਾ ਇਹ ਸੈਂਸ ਕੋਲੇ ਨਹੀਂ, ਗੁਸਤਖੀ ਮਾਪ ਇਹ ਪੜ੍ਹਾਈ ਵਿੱਚ ਵੀ ਨਹੀਂ ਹੈ। ਪੜ੍ਹਾਈ ਮਾੜੀ ਨਹੀਂ, ਵਿੱਦਿਆ ਨਹੀਂ ਮਾੜੀ, ਗੁਰਮੁਖ ਨੇ ਵਿੱਦਿਆ ਤੋਂ ਨਹੀਂ ਮਨਾ ਕੀਤਾ, ਪਰ ਇਹਨਾਂ ਚੀਜ਼ਾਂ ਲਈ ਇਹਨਾਂ ਕਹਿੜਿਆਂ ਇਹ ਵਿੱਦਿਆ ਹੋ ਗਈ, ਇਹ ਸਾਇੰਸ ਹੋ ਗਈ, ਇਹ ਬਾਹਰ ਦੀ ਭੌਤਿਕਤਾ ਦੀ ਖੋਜ ਹੈ। ਪਰ ਜੇ ਆਪਣੀ ਖੋਜ ਕਰਨੀ ਹੈ ਨਾ, ਫਿਰ ਧਰਮ ਦੀ ਲੋੜ ਹੈ, ਨਾਮ ਦੀ ਲੋੜ ਹੈ, ਗੁਰੂ ਦੇ ਸ਼ਬਦ ਦੀ ਲੋੜ ਹੈ। ਇਸ ਲਈ ਸਾਹਿਬ ਨੇ ਕਿਰਪਾ ਕੀਤੀ, ਦਰਵਾਜ਼ੇ ਦਾ ਅਰਥ ਹੈ ਰੋਕ ਲੈਣਾ। ਬਾਕੀ ਹਰੇਕ ਚੀਜ਼ ਬੰਦੇ ਨੇ ਰੋਕ ਲਈ, ਪਰ ਵੱਡੇ ਵੱਡੇ ਬੰਦਿਆਂ ਦੇ ਸਤਿਗੁਰੂ ਨੇ ਕਿਹਾ ਨਾ, ਕਹਿਣ ਲੱਗੇ ਕਵਨ ਕਵਨ ਨੀ ਪਤਰਿਆ ਤੁਮਰੀ ਪ੍ਰਤੀਤ, ਮਨ ਤੇਰੀ ਪ੍ਰਤੀਤ ਕਰਕੇ ਕਿਹੜਾ ਕਿਹੜਾ ਬੰਦਾ ਨੇ ਠੱਗਿਆ ਗਿਆ। ਵੱਡੇ ਵੱਡਿਆਂ ਨੂੰ ਠੱਗ ਦਿੱਤਾ, ਰਿਸ਼ੀ ਮੁਨੀ ਠੱਗ ਦਿੱਤੇ। ਆਪਾਂ ਬਚਨ ਪੜ੍ਹਦੇ ਨਾ, ਮਾਨ ਮੁਨੀ ਮੁਣ ਵਰਗਲੇ ਮਾਨ ਸਭੇ ਕੋ ਖਾਏ, ਹੰਕਾਰ ਆਇਆ ਮਨ ਚ ਠੱਗ ਲਏ, ਕਾਮ ਆਇਆ ਠੱਗ ਲਿਆ, ਲੋਭ ਆਇਆ ਠੱਗ ਲਿਆ। ਇਸ ਲਈ ਸਾਹਿਬ ਨੇ ਕਿਰਪਾ ਕੀਤੀ, ਫਿਰ ਵਿਕਾਰਾਂ ਤੋਂ ਕੋਈ ਰੋਕ ਸਕਦਾ ਨਾ ਜੀ। ਗੁਰੂ ਅੱਗੇ ਬੇਨਤੀ ਕਰਿਆ ਕਰੋ, ਇਹ ਗੁਰੂ ਦਾ ਦਿੱਤਾ ਦਰਵਾਜ਼ਾ ਰੋਕ ਸਕਦਾ ਹੈ, ਉਹ ਹੈ ਗੁਰੂ ਦਾ ਸ਼ਬਦ। ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬਦਾ ਤਸਕਰ ਨਹੀਂ ਲੇਵੈ, ਭਾ ਹੈ ਨਾ ਸੱਕ ਹੈ ਜਾਲੇ, ਗੁਰਦ ਖਿਲਾਈ ਮੋਰੀ, ਜਿੱਤ ਮਿਰਗ ਪੜਤ ਹੈ ਚੋਰੀ, ਮੂੰਦ ਲੀਏ ਦਰਵਾਜ਼ੇ। ਹੁਣ ਗੁਰੂ ਸਾਹਿਬ ਨੇ ਕਿਹਾ ਵੀ ਆਹ ਦਰਵਾਜ਼ੇ ਮੁੰਦ ਲੈ, ਅਤੇ ਦਰਵਾਜ਼ੇ ਦਾ ਅਰਥ ਇਹ ਥੋੜ੍ਹੀ ਹੁੰਦਾ ਵੀ ਜਿਹੜਾ ਖੋਲੀਏ, ਦਰਵਾਜ਼ੇ ਦਾ ਅਰਥ ਹੁੰਦਾ ਜਦੋਂ ਰੋੜ ਹੈ ਉਦੋਂ ਲਾ ਦੇਣਾ, ਚੋਰ ਤੋਂ ਲਾ ਦੇਣਾ, ਡਾਕੂ ਤੋਂ ਲਾ ਦੇਣਾ, ਲੁਟੇਰੇ ਤੋਂ ਲਾ ਦੇਣਾ, ਜਦੋਂ ਕਿ ਆਪਣਾ ਸੱਜਣ ਆਇਆ ਉਦੋਂ ਚਾਅ ਨਾਲ ਖੋਲ ਦੇਣਾ। ਗੁਰੂ ਦਾ ਸ਼ਬਦ ਸੱਜਣ ਹੈ, ਨਾਮ ਸੱਜਣ ਹੈ, ਉਦੋਂ ਖੋਲ ਦੇਈਦਾ, ਉਦੋਂ ਕੰਨ ਖੁੱਲ੍ਹੇ ਰੱਖੀ ਦੇ ਹੈ, ਅਤੇ ਜਦੋਂ ਚੋਰ ਆਵੇ ਉਦੋਂ ਬੰਦ ਕਰ ਦੇ, ਅਤੇ ਮੂੰਦ ਲਈਏ ਦਰਵਾਜ਼ੇ। ਅਤੇ ਦਰਵਾਜ਼ੇ ਮੁੰਦਣ ਦਾ ਦੂਜਾ ਫਾਇਦਾ ਕੀ ਹੋਇਆ, ਹੁਣ ਮਨ ਬਾਹਰ ਨਹੀਂ ਜਾਂਦਾ, ਇਹ ਵੀ ਯਾਦ ਰੱਖੋ, ਇਕੱਲੇ ਵਿਕਾਰ ਨਹੀਂ ਬਾਹਰੋਂ ਰੁਕਦੇ, ਤੁਸੀਂ ਫਿਰ ਯਾਦ ਰੱਖਿਓ। ਚਲੋ ਉਹਨੂੰ ਪੰਜਾਬੀ ਦੀ ਸੌਖੀ ਉਭਾਰਦੇ ਹਾਂ, ਰੱਬ ਨਾ ਕਰੇ ਕਿਸੇ ਦਾ ਬੱਚਾ ਹੋਵੇ, ਲੜਕਾ ਹੋਵੇ, ਮੰਨ ਲਓ ਕਿਸੇ ਦਾ ਲੜਕਾ ਹੋਵੇ, ਉਹ ਬੁਰੀ ਸੰਗਤ ਵਿੱਚ ਵਿਗੜ ਜਾਏ। ਹੁਣ ਬਾਹਰ ਹੁੰਦੀ ਨਾ ਬੁਰੀ ਸੰਗਤ, ਪਹਿਲਾਂ ਬਾਹਰੋਂ ਵਿਗਾੜ ਪੈਦਾ ਹੁੰਦਾ, ਬੁਰੀ ਸੰਗਤ ਦਾ ਕੁਸੰਗਤ ਦਾ ਪ੍ਰਭਾਵ ਬੱਚੇ ਦੇ ਅੰਦਰ ਜਾਂਦਾ, ਅਤੇ ਫਿਰ ਪਿਤਾ ਕੀ ਕਹਿੰਦਾ, ਇੱਕ ਦਿਨ ਪਿਤਾ ਕਹਿੰਦਾ ਉਹ ਕੁਸੰਗਤ ਵਿੱਚ ਨਹੀਂ ਜਾਣਾ, ਚੰਗੀ ਸੰਗਤ ਕਰ, ਭਾਵ ਸੰਗਤ ਕਰ, ਸਾਧ ਸੰਗਤ ਕਰ, ਕੁਸੰਗਤ ਵਿੱਚ ਨਹੀਂ ਜਾਣਾ। ਅਤੇ ਜੇ ਉਹ ਕੁਸੰਗਤ ਵਾਲੇ ਬੱਚੇ ਜਿਨ੍ਹਾਂ ਨੇ ਉਹ ਬੱਚੇ ਨੂੰ ਵਿਗਾੜਿਆ ਉਹ ਕਦੇ ਘਰੇ ਆਉਣ, ਅਤੇ ਬਾਪੂ ਕਹਿੰਦਾ ਖਬਰਦਾਰ ਜੇ ਦਰਵਾਜ਼ਾ ਖੋਲਿਆ ਤੇ ਉਹ ਆ ਕੇ ਜਿਨ੍ਹਾਂ ਨੇ ਤੈਨੂੰ ਵਿਗਾੜਿਆ, ਅਤੇ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਨ, ਤੂੰ ਮੇਰਾ ਭਰਾਤਾ। ਜਦੋਂ ਵਿਕਾਰ ਆਉਂਦੇ ਨੇ ਨਾ, ਅਤੇ ਗੁਰੂ ਪਿਤਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਭਲਿਆ ਦਰਵਾਜ਼ਾ ਨਾ ਖੋਲੀ, ਇਹ ਉਹ ਹੀ ਆ ਗਿਆ ਜਿਨ੍ਹਾਂ ਨੇ ਤੈਨੂੰ ਵਿਗਾੜਿਆ, ਉਹਨੂੰ ਬਾਹਰ ਨਹੀਂ ਜਾਣ ਦਿੰਦੇ। ਪਿਤਾ ਕਹਿੰਦਾ ਤੈਨੂੰ ਬਾਹਰ ਨਹੀਂ ਜਾਣ ਦੇਣਾ, ਤੂੰ ਫਿਰ ਵਿਗੜ ਜਾਏਗਾ, ਬਾਹਰੋਂ ਵਿਕਾਰ ਬੰਦ ਹੋ ਗਏ। ਜਿਵੇਂ ਇੱਕ ਲੜਕੇ ਨੂੰ ਉਹਨੂੰ ਸੁਧਾਰਨ ਵਾਸਤੇ ਪਿਤਾ ਬਾਹਰ ਨਹੀਂ ਜਾਣ ਦਿੰਦਾ, ਉਵੇਂ ਗੁਰੂ ਸਾਹਿਬ ਮਨ ਨੂੰ ਬਾਹਰ ਨਹੀਂ ਜਾਣ ਦਿੰਦੇ। ਮੂੰਦ ਲਈਏ ਦਰਵਾਜ਼ੇ, ਇਹਦੇ ਅੱਖਰੀ ਅਰਥ ਬੜੇ ਬੜੇ ਵਿਦਵਾਨਾਂ ਨੇ ਕੀਤੇ ਨੇ। ਇਹ ਅਰਥ ਜਿਹੜੇ ਗੁਰਮਤ ਅਨੁਸਾਰ ਜਿੰਨੇ ਗੁਰੂ ਸਾਹਿਬ ਨੇ ਮੁਰੰਮਤ ਕਰਕੇ ਸਾਹਿਬ ਸੇਵਾ ਲੈ ਰਹੇ, ਮੂੰਦ ਲਈਏ ਦਰਵਾਜ਼ੇ, ਜਿਨ੍ਹਾਂ ਨੇ ਫਿਰ ਦਰਵਾਜ਼ੇ ਮੂੰਦ ਲਏ ਵਿਕਾਰਾਂ ਵਾਲੇ ਪਾਸਿਓ, ਚੰਗੀ ਚੀਜ਼ ਆਈ ਅੰਦਰ ਅਤੇ ਅੰਦਰ ਟਿਕਾ ਲਈ, ਉਹਨਾਂ ਨੂੰ ਪ੍ਰਾਪਤੀ ਕੀ ਹੋਈ ਉਹਦਾ ਜ਼ਿਕਰ ਸਾਹਿਬ ਕਰਦੇ ਹਨਗੇ। ਬਿਨਾਂ ਟਕਰਾਅ ਤੋਂ ਉਹਨਾਂ ਦੇ ਅੰਦਰ ਇੱਕ ਧੁਣ ਪੈਦਾ ਹੁੰਦੀ ਹੈ, ਵਾਜਾ ਵੱਜਦਾ। ਇੱਕ ਵਾਜਾ ਹੁੰਦਾ ਜਿਹੜਾ ਹਵਾ ਨਾਲ ਵੱਜਦਾ, ਆਪਣਾ ਵਾਜਾ ਵੀ ਹਵਾ ਨਾਲ ਵੱਜਦਾ। ਆਪਾਂ ਬਚਨ ਪੜ੍ਹਨੇ ਨਾ, ਅਰਜੀ ਉਹ ਗੁਫਾ ਅੰਦਰ ਲਾ ਕੇ ਵਾਜਾ ਪਾਉਂਦਾ ਜਾਇਆ, ਬਾਹਰ ਦਾ ਹਾਰਮੋਨੀਅਮ ਵਾਜਾ ਵੀ ਉਹਨੂੰ ਕਹਿੰਦੇ ਆਪਾਂ, ਵਾਜੇ ਦਾ ਅਰਥ ਹੀ ਹੁੰਦਾ ਹਵਾ ਨਾਲ ਵੱਜਣ ਵਾਲਾ। ਜਿੰਨੇ ਵੀ ਨਾਦ ਨੇ ਟਕਰਾਅ ਤੋਂ ਪੈਦਾ ਹੁੰਦੇ ਹੈ, ਇੱਕ ਅਣਹਦ ਸ਼ਬਦ ਹੈ ਜਿਹੜਾ ਨਾਦ ਭਾਵ ਟਕਰਾਅ ਤੋਂ ਨਹੀਂ, ਨਾਦ ਦਾ ਅਰਥ ਹੁੰਦਾ ਟਕਰਾਅ ਤੋਂ ਪੈਦਾ ਹੋਇਆ ਸ਼ਬਦ, ਅਨ ਨਾਦ ਅਣਹਦ ਜਿਹੜਾ ਸ਼ਬਦ ਬਣਿਆ ਬਿਨਾਂ ਟਕਰਾਅ ਤੋਂ। ਔਰ ਯਾਦ ਰੱਖਿਓ, ਖਿੱਚ ਧੂੜ ਦੇ ਅਰਥ ਨਾ ਕਰੀਏ ਵੀ ਬਾਹਰ ਦਾ ਰੌਲਾ ਜੀ ਇਹਦਾ ਨਹੀਂ, ਵਾਕਿਆ ਵੱਜਦਾ। ਹੁਣ ਉੱਧਰ ਜਾਣ ਦਾ ਟਾਈਮ ਨਹੀਂ, ਬੜੇ ਬੜੇ ਸਾਇੰਸ ਦੇ ਸਿਧਾਂਤ ਨੇ ਜਦੋਂ ਤੁਸੀਂ ਪੜ੍ਹੋਗੇ ਨਾ ਕਦੇ ਜਾਂ ਸੁਣੋਗੇ ਸਿਆਣੇ ਗੁਰਮੁਖਾਂ, ਬ੍ਰਹਿਮੰਡ ਵਿੱਚ ਇੱਕ ਧੁਣ ਗੂੰਜ ਰਹੀ ਹੈ, ਉਹ ਧੁਣ ਹੈ ਜਿਹੜੀ ਉਹਦੀ ਵਰਗੀ ਆਵਾਜ਼ ਇਹ ਨਾਮ ਵਿੱਚ ਹੁੰਦੀ ਹੈ। ਜਦੋਂ ਕੋਈ ਜੁੜ ਜਾਂਦਾ ਫਿਰ ਉਹਦੇ ਤੱਕ ਉਹ ਚਲਾ ਜਾਂਦਾ ਹੈ। ਜਿਹਨੂੰ ਕਿਹਾ ਨਾਮ ਕੇ ਧਾਰੇ ਆਕਾਸ਼ ਪਾਤਾਲ, ਜਿਹਨੂੰ ਕਿਹਾ ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਉਹਦੇ ਆਸਰੇ ਖੜੇ। ਯਾਦ ਰੱਖਿਓ, ਛੋਟੀਆਂ ਜਿਹੀਆਂ ਆਪਾਂ ਇਮਾਰਤਾਂ ਖਲਦੇ ਤੇ ਥੰਮੀਆਂ ਦੀ ਲੋੜ ਹੈ ਨਾ, ਤੇ ਆ ਜਿਹੜੇ ਵੱਡੇ ਵੱਡੇ ਗ੍ਰਹਿ ਨੇ ਏਡੇ ਏਡੇ ਭਾਰੇ, ਜੇ ਮੈਂ ਜ਼ਿਕਰ ਕਰਾਂ ਤੇ ਟਾਈਮ ਨਹੀਂ ਸੁਣਿਓ, ਵੱਡੇ ਵੱਡੇ ਏਡੇ ਵੱਡੇ ਗ੍ਰਹਿ ਇੰਨੇ ਭਾਰੇ, ਉਹ ਕਾਹਦੇ ਆਸਰੇ ਖੜੇ? ਉਹ ਉਹਦੀ ਸ਼ਕਤੀ ਦੇ ਆਧਾਰ ਤੇ ਖੜੇ, ਉਹ ਨਾਮ ਦੇ ਮੈਗਨਟ ਦੇ ਬੇਸ ਤੇ ਖੜੇ। ਇਸ ਲਈ ਸਾਹਿਬ ਨੇ ਕਿਰਪਾ ਕੀਤੀ, ਉਹ ਧੁਨ ਹੈ ਜਿਹੜੀ ਉਹਦੇ ਅੰਦਰ ਵੱਜਦੀ ਹੈ, ਉਹ ਧੁਨ ਇੰਨੀ ਉੱਚੀ ਹੈ, ਇੰਨੀ ਰਸ ਵਾਲੀ ਹੈ, ਬਾਹਰ ਭਾਵੇਂ ਜੋ ਮਰਜ਼ੀ ਵੱਜਦਾ ਰਹਿ, ਉਹਨੇ ਦਰਵਾਜ਼ੇ ਬੰਦ ਕਰ ਲਏ, ਹੁਣ ਬਾਹਰੋਂ ਬੜੀ ਜ਼ਬਰਦਸਤ ਆਵਾਜ਼ ਹੋਵੇ ਤੇ ਆਪਾਂ ਦਰਵਾਜ਼ੇ ਬੰਦ ਕਰ ਲਈਏ ਤੇ ਅੰਦਰ ਜੋ ਮਰਜ਼ੀ ਸੁਣੀ ਜਾਈਏ। ਜਿਹਨੇ ਇਹ ਦਰਵਾਜ਼ੇ ਵਿਕਾਰਾਂ ਵਾਲੇ ਪਾਸੇ ਬੰਦ ਕਰ ਲਏ, ਉਹਦੇ ਅੰਦਰ ਗੁਰੂ ਸ਼ਬਦ ਦੀ ਧੁਨ ਵੱਜਦੀ ਹੈ, ਅਨਹਦ ਆਵਾਜ਼ ਜਿਹੜਾ ਵਾਜਾ ਵੱਜਦਾ। ਸਾਹਿਬ ਕਹਿੰਦੇ ਬਾਜੀ ਵਾਲੇ ਅਨਹਦ ਵਾਜੇ, ਉਹਦੇ ਅੰਦਰ ਉਹ ਧੁਨ ਜਿਹੜੀ ਸੁਣਦੀ ਹੈ, ਉਸ ਰਸ ਵਿੱਚ ਜਿਉਂਦਾ ਹੈ ਜੀ।
ਕਮਲ ਜਲ ਭਰਿਆ,
ਕਹੀਏ ਸਤਸੰਗ ਜੀ, ਘੜਾ ਉਹ ਬਰਤਨ ਜਿਹੜਾ ਵਿਕਾਰਾਂ ਦੇ ਨਾਲ ਇਹ ਮਨ ਰੂਪੀ ਘੜਾ ਸੀ, ਇਹ ਭਰਿਆ ਹੋਇਆ ਸੀ।
ਜਲ ਮਿਟਿਆ ਉਡਾ ਕਰਿਆ।
ਛੋਟੀ ਜੀ ਬੇਨਤੀ ਕਰਾਂ, ਸਾਹਿਬ ਕਹਿੰਦੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਜਲ ਮਿਟਿਆ ਉਡਾ ਕਰਿਆ, ਉਡੇ ਦਾ ਅਰਥ ਹੈ ਸਿੱਧਾ, ਤੇ ਸਿੱਧਾ ਤੇ ਉੱਚਾ ਦੋਵੇਂ ਅਰਥ ਵੀ ਬਣਦੇ। ਕਹਿੰਦੇ ਵਿਕਾਰਾਂ ਵਾਲਾ ਪਾਣੀ ਡੋਲਤਾ, ਕਿਹਨੇ ਬਲਾਤਾ? ਗੁਰਦਖਲਾਈ ਮੋਰੀ, ਗੁਰੂ ਨੇ ਕਿਹਾ ਡੋਲ ਦੇ। ਪਹਿਲੀ ਗੱਲ ਤਾਂ ਅਸੀਂ ਪਹਿਲਾਂ ਪਾਣੀ ਡੋਲਣ ਲਈ ਤਿਆਰ ਨਹੀਂ। ਇੱਕ ਸਿਆਣੇ ਸੱਜੇ ਨੇ ਸ਼ਬਦ ਕੇ ਮੈਨੂੰ ਬੜੇ ਪਿਆਰੇ ਲੱਗੇ, ਉਹ ਕਹਿੰਦਾ ਅਸੀਂ ਗੁਰੂ ਕੋਲ ਆਉਣੇ ਆ, ਮਨ ਰੂਪੀ ਕੁੰਭ ਲੈ ਆਉਣੇ ਆ, ਪਰ ਇੱਥੇ ਡੋਲਣ ਨਹੀਂ ਦਿੰਦੇ, ਉਹਨੂੰ ਹੱਥ ਲਾ ਕੇ ਰੋਕ ਲੈਂਦੇ, ਉਹ ਆਪਣੇ ਵਾਲਾ ਉੱਦਾਂ ਭਰੇ ਦਾ ਭਰੇ ਫਿਰ ਲੈ ਜਾਂਦੇ। ਪਰ ਬਾਬਾ ਕਬੀਰ ਸਾਹਿਬ ਕਹਿੰਦੇ ਕੀਤਾ ਕਿ ਜਲ ਮਿਟਿਆ ਉਬਾ ਕਰਿਆ, ਉਹ ਪਾਣੀ ਡੋਲ ਦਿੱਤਾ। ਤੇ ਦੂਜੀ ਗੱਲ, ਫਿਰ ਵਸਤੂ ਫਿਰ ਨਹੀਂ ਪਈ ਕਿਉਂਕਿ ਭਾਂਡਾ ਸਾਫ਼ ਨਹੀਂ ਕੀਤਾ। ਪਹਿਲਾਂ ਪਾਣੀ ਗੰਦਗੀ ਡੋਲ ਕੇ ਫਿਰ ਭਾਂਡਾ ਧੋਏ, ਬੈਸ ਧੂਪ ਦੇਵੋ ਤੋ ਦੂਜੇ ਲਗਾ ਲਓ, ਫਿਰ ਉਹਨੂੰ ਸਾਫ਼ ਕਰੀਦਾ, ਫਿਰ ਉਹਦੇ 'ਚ ਗੁਰੂ ਅੰਮ੍ਰਿਤ ਪਾ ਦਿੰਦਾ ਹੈ, ਨਾਮ ਪਾ ਦਿੰਦਾ ਹੈ। ਵਸਤੂ ਅੰਦਰ ਵਸਤੂ ਸਮਾਵੇ ਦੂਜੀ ਹੋਵੇ, ਪਾਸ ਜਦੋਂ ਦੂਜੀ ਪਰੇ ਕਰ ਦਿੱਤੀ ਜਾਂਦੀ, ਜਲ ਮਿਟਿਆ ਉਬਾ ਕਰਿਆ। ਹੁਣ ਉੱਚਾ ਕਰ ਲਿਆ ਭਾਂਡਾ, ਕਿੰਨਾ ਉੱਚਾ ਹੋ ਗਿਆ, ਹੁਣ ਵਿਕਾਰਾਂ ਦੀ ਉਹਦੇ ਤੱਕ ਪਹੁੰਚ ਨਹੀਂ ਰਹੀ, ਐਨ ਸਿੱਧਾ ਹੋ ਗਿਆ ਤੇ ਗੁਰੂ ਅੱਗੇ ਰੱਖਤਾ। ਇਤਿਹਾਸ ਕਹਿੰਦਾ ਹੈ ਜਦੋਂ ਧੰਨ ਗੁਰੂ ਅੰਗਦ ਦੇਵ ਸਾਹਿਬ ਬਣ ਕੇ, ਬਾਬਾ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਸਾਹਿਬ ਬਣ ਕੇ ਖਡੂਰ ਸਾਹਿਬ ਆਏ ਨਾ, ਹਿਸਟੋਰੀਕਲ ਪੁਆਇੰਟ ਹੈ, ਖਡੂਰ ਨਗਰ ਤੇ ਪਹਿਲਾਂ ਵੀ ਵੱਸਦਾ ਸੀ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਉੱਦੇ ਵਸਿਆ, ਫੇਰ ਵਸਾਇਆ ਫੇਰੂ ਆਣ ਸਤਿਗੁਰ ਖਡੂਰ। ਜਿੱਥੇ ਗੁਰੂ ਸਾਹਿਬ ਬਣ ਕੇ ਆ ਗਿਆ ਅਸਲ ਵਿੱਚ ਉੱਦੇ ਵਸਿਆ। ਭਾਵ ਕੀ ਹੁੰਦਾ, ਅਸਲ ਵਿੱਚ ਭਾਵੇਂ ਸਰੀਰ ਨਗਰ ਹੋਵੇ, ਭਾਵੇਂ ਬਾਹਰ ਦੇ ਨਗਰ ਹੋਣ, ਇਹ ਉੱਦੇ ਵੱਸਦੇ ਆ ਜਿੱਦੇ ਇਹਨਾਂ 'ਚ ਗੁਰੂ ਸਾਹਿਬ ਟਿਕ ਜਾਂਦੇ, ਗੁਰੂ ਦਾ ਸ਼ਬਦ ਟਿਕ ਜਾਂਦਾ। ਖੈਰ ਕਹਿੰਦੇ ਜੋਗੀ ਆਏ ਸੀ, ਜੋਗੀਆਂ ਨੇ ਆ ਕੇ ਇੱਕ ਗੁਰੂ ਅੰਗਦ ਦੇਵ ਸਾਹਿਬ ਨੂੰ ਬਚਨ ਕਿਹਾ, ਕਹਿਣ ਲੱਗਿਆ ਜੀ ਵਿਚਾਰ ਨਹੀਂ ਕਰਨੀ ਕੋਈ, ਅੱਜ ਜਲ ਬੇਟੇ ਉਬਾ ਕਰਿਆ। ਕਹਿੰਦੇ ਅਸੀਂ ਇੱਕੋ ਗੱਲ ਪੁੱਛਣ ਆਏ ਹਾਂ, ਬੜੇ ਧਿਆਨ ਨਾਲ ਸੁਣੋ, ਇਤਿਹਾਸਕ ਪੁਆਇੰਟ ਹੈ। ਜੋਗੀਆਂ ਨੇ ਗੁਰੂ ਅੰਗਦ ਦੇਵ ਸਾਹਿਬ ਨੂੰ ਬਚਨ ਕਿਹਾ, ਕਹਿਣ ਲੱਗੇ ਸਤਿਗੁਰੂ, ਗੁਰੂ ਨਾਨਕ ਸਾਹਿਬ ਸਾਰੀ ਦੁਨੀਆ ਤੇ ਗਏ, ਬਾਬੇ ਤਾਰੇ ਚਾਰ ਚੱਕ ਨਵਖੰਡ ਪ੍ਰਤਿਮੀ ਸੱਚਾ ਢੋਆ। ਜੋਗੀ ਕਹਿੰਦੇ ਕੋਈ ਐਸਾ ਥਾਂ ਨਹੀਂ ਜਿੱਥੇ ਗੁਰੂ ਨਾਨਕ ਜੋ ਗਿਆ ਹੋ, ਇਹ ਸੱਚਾਈ ਇਤਿਹਾਸ ਨੇ, ਕੋਈ ਐਸਾ ਥਾਂ ਨਹੀਂ। ਪਰ ਕਹਿੰਦੇ ਇੱਕ ਗੱਲ ਬੜੀ ਕਮਾਲ ਦੀ ਹੈ ਗੁਰੂ ਅੰਗਦ ਦੇਵ ਸਾਹਿਬ ਦੀ, ਜਿਹੜੇ ਗੁਰੂ ਨਾਨਕ ਸਾਹਿਬ ਨੂੰ ਬਾਬਰ ਨਹੀਂ ਝੁਕਾ ਸਕਿਆ, ਜਿਹਨੂੰ ਹਰਦੁਆਰ ਤੇ ਜਗਨਨਾਥ ਪੁਰੀ ਦੇ ਪੰਡਿਤ ਨਹੀਂ ਝੁਕਾ ਸਕੇ, جنہوں مکے مدینے تے بغداد دے حاضری قاضی مولوی نہیں چکا سکے تہاڈے تے کیڑی شکتی ہے جہے گرو نانک نوں دنیا نہیں چکا سکے وہ گرو نانک نے تھانوں متھا ٹیکیا سی ویکھیا جل بیٹھے ہوا کرے تے گرو انگد دیو صاحب کون نے جنہوں بانی نے کیا جپ تپ سنجم نال بدھ اور مچ گرور دنیا تھوڑی جی شکتی پا کے ہنکار کے ہو جاتی ہے پر گرو انگد دیو صاحب کہتے گرو نانک نہیں چکیا تو ہور کی کیتا متھا ٹیکیا کہہ لگے متھا نہیں ٹیکیا جیڑی دات گرو نانک صاحب کول سی انہوں نے کرپا کر کے میرا ہردے کا بھانڈا شدھ کرتا ہردے کا بھانڈا شدھ کر کے وہ وستو انہوں نے میرے اندر پا دیتی یہ بھانڈا انہیں اچا کر دیتا جل بیٹیا اوبا کریا ہوں یہ کوئی وکار نہیں ہوں گا یہ وکار تو اوپر اٹھ گیا ہے جانن تو ارتھ یہ نہیں پورا جانے جانن تو ارتھ ہے پچھان ہو گئی چلو بھی ایک ادھارن دیا جی وچولا ہوئے جہاں لڑکے لڑکی کا رستہ کراؤں گا وہ لڑکے دے تے لڑکے دے پروار والے دے گن دستا لڑکی والے وہ گنا سن کے لڑکی والے لڑکے دے پروار نو ملن جاندے نے ویکھن جاندے نے تاں کہہ لو تے جدہ دا انہوں نے سنیا سی جب ادھر کا وہدے ہے وہ کہتے واقعی جہے گن دسے سی پروار چ بھی ہے لڑکے چ بھی ہے پہلے سنیا پھر ساتھ سنگت جی مل لے ادھر ہی جدو اسی سنگت میں آواں گے ستگرو جی سانو پرماتما کے گن دستے ہیں کہ بابا کبیر صاحب جی کہتے کرپا ہو گئی کہو کبیر جن جانے ہاں ہر پرماتما دے نال پچھان ہوئی ہے
جو جانے تو من مانیا
صاحب جی کہتے ہوں جدو دے نال پچھان ہو گئی تو من مان گیا کہ بابا کبیر صاحب نے بھی کیا میں من مانا لوگ نہ بھتیجا نہ بھتیجا تو کیا چیز ہے دھرم کی دنیا کی بےنتی ہے کدے نہ پرواہ کرو دنیا کی کہیں گرو صاحب جو کہتے وہ بچن پہ پیرا دیو لوگ جو مرضی کہتے رہن کوئی تمہیں پنڈے کوئی وڈیائی کرے ہر جن رام نام گن گاو جی کوئی نند کرے ہر جن کی اپنا گن نہ گواو والی وستا بنا کے رکھن کی لوڑ ہے اتوں تک شری مکواک جی کے پاون بول نے جڑے آپ سکھے پندر گرو جی رحم صدقہ وچارے نے چل رہے لڑی وار پاون شبدی وچار نال جڑنا کریے جی
رام کلی محلہ پہلا ساگر نہ بوند بوند نہ ساگر کون بجاد بجانا
گربت وچ گربانی وچ چار وستاواں نے پوائنٹ ٹو بینتی کر سکا باپ جی کہ چوتھی وستا کا شبد ہے کیونکہ پہلی وستا بھی ہے دوجی بھی تیجی بھی چوتھی چوتھی وستا کا شبد ہے پہلے بےنتی کردے ہیں یہ شبدی ارتھاں کا متھاج شبد نہیں یہ انبھوی ارتھاں کا متھاج ہے کسی بھی اندر کتنا انبھو کھول دے تو پاون شبد رام کلی راگ اندر رام کلی محلہ پہلا گرو نانک صاحب جی کی مبارک رسنا تو اچارے ہے صاحب جی بخشش کرتے ہیں ساگر میں بوند سمندر کدے بوندا بنا نہیں ہوتا بوند میں ساگر تو بوند کدے ساگر بنا نہیں ہوتی ایک سمندر وچوں ایک بوند لے لو جنے بھی پانی میں سمندر کے گن نے وہ سارے بوند میں ہو گئے یہ تو پہلی بےنتی دوجی گل یاد رکھیو سنکھیپ انہیں شبد کہاں گے ان پروان کر لو ایک بند تو سارا کچھ پیدا ہوا تو پرماتما کے ایک نام تو سارا کچھ پیدا ہوا اس لیے پرماتما اتنا سمرتھ ہے ماں کی رکت پتا بند تارا پانی میلا ماٹی گوری اس ماٹی کی پتری جوری یہ تو سات سنگ جی وہ ساگر بھی آپ ہے تو بوند بھی آپ ہے پر صاحب کہتے کون بجھ ہے بدھ جان کوئی اس گل نو بجھ سکتا ہے اس بدھی نو جانتا ہے جی
اتو بجھ چل تو آپ کر جینا آپ تت پشان
اتنی ات بجھ دے ارتھ ودوانا نے چارے کھانیاں کٹھیاں کر دیتی ہیں ویسے ات بجھ دا ارتھ میں بجھ دا ارتھ میں بان ات دا ارتھ میں اوپر جیڑی چیز دھرتی جو اوپر نو اگے وہ ساری ات بج کھانی بچ آؤں گی انڈے دیر سیت یقینی ات بج کھان بہرت دینی تین کھانیاں بنا کے پرماتما نے یہ تین کھانیاں کی پروڈکشن جن ات بج کھانی کیا گرو گرنتھ صاحب جی نے ہر صاحب کہتے چارے کھانیاں انہیں آپ رچی ہیں آپ انہوں نے چیڑ دے آپ تت پچھانے آپ وہ تت نو پرماتما ہی جانتے ہیں جی
ऐसा ज्ञान विचार कोई
समा बिल्कुल सीमित है, ऐसा ज्ञान विचार है कोई कोई विरला गुरमुख है जिदी वस्ता दा साहिब अगे शब्द जिक्र करनगे जिहड़ा इस ज्ञान नूं समझ सकदा है। नहीं इत्थे आ के परकां खड़ियां हो जांदियां अज्ज बंदा कहिंदा आए किवें होया आए किवें होया। एक बेनती तुहानूं करदे आ, एक सिद्धांत है साइंस दा उहनूं टाइलर कहिंदे आ। टाइलर सिद्धांत ने गल कही निबूला NABULA निबूला जिहनूं निहारका वी कहिंदे। उहने कहा निबूले तूं सारा कुछ बणे, भाव निबूला इक गैसां दा गोला बणिया, उह तों अगे सूरज बणिया, सूरज तों टुट के दूजे ग्रह बणे तों धरती बणी, इह तां साइंस ने दस्सता। पर तरके कहिंदी है भी गैस कित्थों बणी सी, उहनूं घुमणगी ने लाया सी, दस सकदी साइंस? कोई क्वेश्चन दा इस दा जवाब नहीं साइंस कोल, तर्कां ते साइंस ते नहीं कर सकदे। इसलिए धर्म ते ज्यादा होंदी है क्योंकि धर्म है ही रहस्य दा विशा। इसलिए कोई गुरमुख इस विचार नूं ज्ञान नूं जाणदा है
तिस ते मुक्त परम गत होई।
दिया विचारां वल्लों वैसे सटीक अर्थां विच दोवें इकट्ठियां कर दित्तियां विद्वानां ने, मुक्ति हुंदी है विकारां वल्लों। जिवें आपां सिर दी बाणी च वचन पढ़ने ना कि प्रभु की आज्ञा आत्म नूं भावै जीवन मुक्त सो भावै। परम गत हुंदी है अभेदता, मुक्ति हुंदी विकारां तों। इसलिए ऐसा जिहड़ा ज्ञान नूं समझण वाला भाव प्रभु नाल जिहड़ा जुड़िया होया वह ज्यौदिया मुक्त हो जाता है, तो नाल दी नाल वह ज्यौदिया मुक्त के नाल परम गति नूं अभेदता नूं प्राप्त करता है।
ठहराओ
दे के सब जी मेहरमत करते हैं सूरज रात में ही सूरज है कि रात में सूरज नहीं होता होंगे। इधर रब ने खेड बनाई, देखो वो धरती दूजे पासे आ गई, उत्ते रात हो गई। सूरज उदो भी है, रात में भी सूरज है तो दिन में भी रात है। हुण आपां दिन च बैठे हैं तो जिन्ना पछम लगता रात च बैठा। इसलिए उन्हीं एक खेड पूरी उच्चरता का यह पावन शब्द है। दिन में रैन रैन में दिनियर, उसन कहीए गर्मी सीत कहीए सर्दी, इदा ही साफ सकती गर्मी तो सर्दी दोवें आपस में अभेद ने। यह परमात्मा की विधि है जी।
बाकी गत मुक्त अवर ना जाने, गुर बिन समझ ना होई।
परमात्मा की जिहड़ी यह गत मुक्त है कीमत है वह तो बिना नहीं कोई जानता। जाणूंगा जिहड़ा उहदे नाल जुड़ेगा ते जिहड़ा जुड़ जाएगा कहो कबीर गुंगे गुण खाया पूछे ते क्या कहीए। पर फिर समझ किवें आवे, समझण दी भी तो लोड़ है ना। साहब कहते गुरबिन समझ ना होई। इस गल की इस अवस्था की इस अभेदता का गुरु तो बिना, गुरु शब्द नाल जुड़े तो बिना कदे पता नहीं लगता जी।
पुरख मन नार नार मन पुरखा बुझे ब्रह्म ज्ञानी।
बड़े रहस्यमय शब्द ने, याद रखियो बड़े प्यार नाल बेनती सुनिया दे। कदे भी जिंदगी विच यह नहीं सोचना फलानी तां कमी आ कमी क्यों, परमात्मा तो बिना सारे अधूरे। इहदा इह पॉइंट तुहाडे सामने रखण लगा। पुरख मैं नार, नार मैं पुरखा, हरेक पुरख विच नार ते हरेक नार विच पुरख है। देखो उहने औरत नूं अधिकार दिता है, उदर दिता है, पुरख दित्ते तेरे तो सारे पैदा हो रहे। पर याद रखियो गुस्ताखी मार बिंद तो बिना नहीं। पुरश नूं बिंद दिता पर याद रखियो उहनूं माटी उहनूं लहू नहीं दिता जिहदे नाल लाभ पैदा। दोवां दा समेल है, उहदे विच पुरख विच नार है ते नार विच पुरख है। वेखो फिर याद रखियो पुरख करके औरत धी पैदा होंदी है ते धी करके पुत्र पैदा होंदा। इदां गुरु साहिब ने अगली गल इहदे इक पॉइंट लिया जे बड़ा प्यारा, जिहड़े बचन बाणी च कहे ने इहनां दा प्रूफ कित्थों करोगे? जिहड़े बंदे अज कहिंदे ना इतिहास आह गलती आह गलती, इहनूं वैरीफाई कित्थों करोगे? इतिहास इहदा वैरीफाई करदा है। गुरु साहिब ने इतिहास घटनावां वरता के विखाईआं, किन्ने आपां इतिहास पढ़ने आ। इह मालक वरता सकदे ने क्योंकि उहदे अंदर समाया ही होया सब कुछ। इसलिए साहिब कहिंदे बुझो ब्रह्म ज्ञानी। इत्थे इह संबोधन भी कीता वी बुझो, पर इह उत्तर भी दित्ता है वी इस गल नूं कोई ब्रह्म नाल जुड़िया प्रभु नाल जुड़िया जिहनूं इस गल की समझ आ गई, इस गल तों ज्ञान ही वाण हो गया ਆਪਣੇ ਆਪ ਨੂੰ ਜਿਹਨੇ ਪਛਾਣਿਆ ਉਹ ਬੁੱਝਦਾ ਉਹ ਜਾਣਦਾ ਹੈ ਜੀ।
ਧੁਨ ਮਨ ਧਿਆਨ ਧਿਆਨ ਮਨ ਜਾਣੀਆ ਗੁਰਮੁਖ ਅਕਥ ਕਹਾਣੀ।
ਇਹ ਸਿਮਰਨ ਦੀ ਅਭੇਦਤਾ ਦਾ ਪੁਆਇੰਟ ਗੁਰੂ ਸਾਹਿਬ ਨੇ ਦਿੱਤਾ। ਧੁਨ ਮੈਂ ਧਿਆਨ ਜਦੋਂ ਵੀ ਜਪੋ ਨਾ ਵੀ ਵਾਹਿਗੁਰੂ ਵਾਹਿਗੁਰੂ ਜਾਂ ਬਾਣੀ ਪੜੋ, ਇਹ ਵਿੱਚੋਂ ਆਵਾਜ਼ ਜਿਹੜੀ ਪੈਦਾ ਹੁੰਦੀ ਨਾ ਧੁਨ, ਇਹਦੇ ਪਿੱਛੇ ਜਾਇਆ ਕਰੋ। ਸੁਰਤ ਨੂੰ ਲੈ ਸ਼ਬਦਾਂ ਨੂੰ ਭੁੱਲ ਜਾਓਗੇ ਇੱਕਦਮ। ਧੁਨ ਮੈਂ ਧਿਆਨ, ਜਦੋਂ ਧਿਆਨ ਧੁਨ ਵਿੱਚ ਚਲਾ ਗਿਆ, ਧਿਆਨ ਮੈਂ ਜਾਣਿਆ, ਉਦੋਂ ਉਦੋਂ ਪਛਾਣ ਹੋ ਜਾਏਗੀ ਵੀ ਅੱਗੇ ਆਪੇ ਫੈਸਲਾ ਦੇਤਾ ਵੀ ਪੂਰੀ ਗੱਲ ਨਹੀਂ ਹੈ। ਗੁਰਮੁਖ ਅਕਥ ਕਹਾਣੀ, ਇਹ ਸਤਸੰਗ ਜੀ ਪਰਮਾਤਮਾ ਦੇ ਮਾਲਕ ਦੀ ਅਕਥ ਕਥਨ ਤੋਂ ਪਾਰ ਦੀ ਕਹਾਣੀ ਹੈ ਜੀ।
ਮਨ ਮਹਿ ਜੋਤ ਜੋਤ ਮਨ ਮਨੁਆ ਪੰਚ ਮਿਲੇ ਗੁਰ ਭਾਈ।
ਮਨ ਵਿੱਚ ਪਰਮਾਤਮਾ ਮੇਰੀ ਜੋਤ ਹੈ ਤੇ ਜੋਤ ਵਿੱਚ ਮਨੁਆ ਟਿਕ ਜਾਂਦਾ, ਪੰਚ ਮਿਲੇ ਗੁਰ ਭਾਈ, ਜਿਹੜੇ ਪੰਜੇ ਵਿਕਾਰ ਨੇ ਇੱਕੋ ਥਾਂ ਤੇ ਕੇਂਦਰਿਤ ਹੋ ਜਾਂਦੇ ਨੇ, ਭਾਵ ਇੱਕੋ ਗੁਰੂ ਦੇ ਸ਼ਬਦ ਨਾਲ ਪੰਜੇ ਵਿਕਾਰ ਜੁੜ ਕੇ ਮਨ ਨੂੰ ਇੱਕ ਕਰਦੇ ਨੇ ਤੇ ਮਨ ਪਰਮਾਤਮਾ ਵਿੱਚ ਲੀਨ ਹੁੰਦਾ ਹੈ।
ਨਾਨਕ ਤਿਨ ਕੈ ਸਭ ਬਲਿਹਾਰੀ ਜਿਨ ਏਕ ਸ਼ਬਦ ਲਿਵਲਾਈ।
ਸ਼ਬਦ ਦੇ ਅੰਤ ਲਈ ਪੰਗਤੀ ਦੀ ਕਿਰਪਾ ਕਰਦੇ ਨੇ ਸਾਹਿਬ, ਕਹਿੰਦੇ ਨੇ ਉਹਨਾਂ ਦੇ ਸਭ ਬਲਿਹਾਰ ਜਾਂਦੇ ਜਿਨ ਏਕ ਸ਼ਬਦ ਲਿਵਲਾਈ, ਜਿਹਨਾਂ ਨੇ ਇੱਕੋ ਸ਼ਬਦ ਨਾਲ ਧਿਆਨ ਜੋੜ ਲਿਆ। ਇੱਕ ਬੇਨਤੀ ਜ਼ਰੂਰ ਹੈ, ਵੈਸੇ ਆਪਾਂ ਉਚਾਰਨ ਕਾਫੀ ਐਸੇ ਸ਼ਬਦ ਨੇ ਇਹਦਾ ਵੀ ਅਸੀਂ ਸ਼ਬਦ ਹੀ ਕਰਦੇ ਕਈ ਵਾਰ, ਇੱਕ ਮੈਂ ਨਹੀਂ ਕਹਿੰਦਾ ਵੀ ਸ਼ਬਦ, ਪਰ ਫਿਰ ਵੀ ਯਤਨ ਕਰੋ, ਭਾਵੇਂ ਦੁਵੱਲੇ ਅੱਖਰ ਨੇ ਪਰ ਫਿਰ ਵੀ ਇਕੱਲੇ ਵਾਂਗੂ ਦੀ ਆਵਾਜ਼ ਨਾ ਰਹਿ ਜਾਏ, ਸ਼ਬਦ ਨਾ ਹੋ ਜਾਏ। ਸ਼ਬਦ ਜਿਹਨਾਂ ਨੇ ਉਸ ਸ਼ਬਦ ਨਾਲ ਜੁੜ ਗਏ, ਉਹਦੇ ਨਾਲ ਜਿਹਨਾਂ ਨੇ ਧਿਆਨ ਜੋੜ ਲਿਆ ਉਹਨਾਂ ਦੇ ਪੰਜੇ ਵਿਕਾਰ ਵੀ ਮਾਲਕ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਖਤਮ ਹੋ ਗਏ। ਪੰਜ ਮਿਲੇ ਉਹ ਪੰਜੇ ਮਿਲ ਗਏ ਕਿੱਥੇ, ਗੁਰੂ ਵਿੱਚ ਗੁਰ ਭਾਈ, ਇੱਕੋ ਗੁਰੂ ਦੇ ਸਿੱਖ ਹੋ ਗਏ, ਭਾਵ ਉਹਨਾਂ ਤੋਂ ਸਾਹਿਬ ਜੀ ਕਹਿੰਦੇ ਮੈਂ ਬਲਿਹਾਰ ਜਾਂਦਾ ਕੁਰਬਾਨ ਜਾਂਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਮੇਂ ਦੀ ਸਮਾਪਤੀ ਹੈ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਘੋਟਾਨ ਕੋਟ ਧੰਨਵਾਦ, ਜਿਹੜੇ ਤਰਸ ਕਰਕੇ ਮੇਰਾਮਤ ਕਰਕੇ ਸੇਵਾ ਲੈਂਦੇ ਨੇ। ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਬੰਧਕ ਸਾਹਿਬਾਨਾਂ ਦਾ ਧੰਨਵਾਦ। ਸਿੰਘ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਤਿੰਨਾਂ ਦਾ ਤਹਿ ਦਿਲੋਂ ਧੰਨਵਾਦ। ਆਪ ਰੱਬ ਵਰਗੀਆਂ ਸਮੁੱਚੀਆਂ ਸੰਗਤਾਂ ਦਾ ਧੰਨਵਾਦ। ਭੁੱਲਾਂ ਦੱਸ ਦੀਆਂ ਸਮਝ ਕੇ ਛੱਡ ਦੇਣੀਆਂ, ਬਚਨ ਗੁਰੂ ਜੀ ਜਾਣ ਕੇ ਹਿਰਦਿਆਂ ਤੇ ਵਸਾਉਣੇ, ਅੰਤਲੀਆਂ ਭਗਤੀਆਂ ਬੜ ਸਮਾਪਤੀ ਹੈ ਜੀ।
ਮਨ ਮਨ ਜੋਤ ਜੋਤ ਮਨ ਮਨੁਆ ਪੰਜ ਮਿਲੇ ਗੁਰ ਭਾਈ ਨਾਨਕ ਤਿਨ ਕੈ ਸਭ ਬਲਿਹਾਰੀ ਜਿਨ ਏਕ ਸ਼ਬਦ ਲਿਵਲਾਈ। ਵਾਹਿਗੁਰੂ ਜੀ ਕਾ ਖਾਲਸਾ।